कहत कबीर सुनो रे संतो, खेत जी तरह मदेरा अब की बार बख्श बंदे को, बहुर ना पव जल फेरा अब की बार बख्श बंदे को, बहुर ना पव जल फेरा सो कहो तल गुर सेविया अहंस सहज सो पाए दर्शन परसया गुरु कर जन्म मरण दुख जाय होवै सिवत खसान दी नूर अरसों कुरसों चटिया तुद दिठै सचे पातशाह मन जन्म जन्म दी कतिया सतनाम धन्नवाद गुरु साहिब जीओ असंख भगत गुण ज्ञान विचार असंख सती असंख दातार असंख भगत गुण ज्ञान विचार असंख सती असंख दातार असंख सूर महो पाकसार असंख मोन लिव लाहे तार कुदरत कवन कहां विचार वारिया ना जावा एक वार जो तुद पावै साई भलीकार तू सदा सलामत निरंकार कुदरत कवन कहा विचार वारिया ना जावा एक वार जो तुद पावै साई भलीकार तू सदा सलामत निरंकार वाहिगुरु जी का खालसा वाहिगुरु जी की फतेह। परम सम्मान योग चवर शतर तख दे मालिक सतगुरु साहिब श्री गुरु ग्रंथ साहिब महाराज जी दी पावन पवित्र हजूरी अंदर इकत्र खोए बैठे गुरमुख प्यारे सत संगी जनों आप जी ने संध्या वेले दे दीवान की हाजरी भरी सतगुरां दे पावन पवित्र इलाही बचना का कीर्तन आपने गुरमुख प्यारियां पासों सरवण किया। आओ जो तन गुरु नानक साहिब महाराज जी के पावन पवित्र बचन ਜਿਨ੍ਹਾਂ ਦੀ ਵਿਚਾਰ ਗੁਰੂ ਕਿਰਪਾ ਦੇ ਨਾਲ ਆਪਾਂ ਕਰ ਰਹੇ ਹਾਂ। ਜਪਜੀ ਸਾਹਿਬ ਜੀ ਦੀ 17ਵੀਂ ਪੌੜੀ ਉਸ ਦੀ ਵਿਚਾਰ ਚੱਲ ਰਹੀ ਹੈ। ਅੱਜ ਗੁਰੂ ਕਿਰਪਾ ਨਾਲ ਸੰਪੂਰਨਤਾ ਹੋਵੇਗੀ। ਆਪ ਸਮੂਹ ਮਾਈ ਭਾਈ ਕਿਰਪਾ ਕਰਕੇ ਇਕਾਗਰਤਾ ਬਖਸ਼ੋ। ਸੁਰਤ ਗੁਰਦੇਵ ਦੇ ਚਰਨਾਂ ਅੰਦਰ ਜੋੜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਬਖਸ਼ਿਸ਼ ਕਿਰਪਾਲਤਾ ਕਰੋ, ਆਪ ਰਹਿਮਤ ਕਰਕੇ ਵਿੱਚ ਵਰਤੋ। ਆਪਣੇ ਪਾਵਨ ਪਵਿੱਤਰ ਇਲਾਕੀ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ ਗੁਰਮੁਖ ਪਿਆਰਿਓ, ਚਾਰ ਅਦਬ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਕਿਰਪਾਲਤਾ ਗੁਰਮੁਖ ਪਿਆਰਿਓ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਇਨ੍ਹਾਂ ਪਾਵਨ ਪਵਿੱਤਰ ਬਚਨਾਂ ਦੇ ਅੰਦਰ ਉਸ ਕਰਤੇ ਪੁਰਖ ਵਾਹਿਗੁਰੂ ਜੀ ਦੇ ਬਣਾਏ ਹੋਏ ਇਸ ਸ੍ਰਿਸ਼ਟੀ ਦੇ ਅੰਦਰ ਜੋ ਚਾਨਣਾ ਪੱਖ ਹੈ, ਚਾਨਣਾ ਪੱਖ ਤੋਂ ਮੁਰਾਦ ਜਿਹੜੇ ਧਰਮ ਨਾਲ ਜੁੜੇ ਨੇ, ਧਰਮ ਕਮਾ ਰਹੇ ਨੇ, ਉਹਨਾਂ ਦਾ ਸਤਿਗੁਰੂ ਨੇ ਜ਼ਿਕਰ ਕੀਤਾ ਇਸ ਪੌੜੀ ਵਿੱਚ। ਉਸ ਦਿਨ ਵਿਚਾਰਿਆ ਸੀ, ਸਾਹਿਬ ਕਹਿ ਰਹੇ ਕਿ ਹੇ ਪ੍ਰਭੂ, ਤੇਰੀ ਇਸ ਕੁਦਰਤ ਦੇ ਅੰਦਰ ਅਣਗਿਣਤ ਉਹ ਪ੍ਰਾਣੀ ਜਿਹੜੇ ਬੈਠ ਕੇ ਇਕਾਗਰਤਾ ਨਾਲ ਤੇਰੇ ਨਾਮ ਨੂੰ ਜਪ ਰਹੇ, ਅਗਿਣਤ ਅਣਗਿਣਤ ਐਸੇ ਨੇ ਜਿਹੜੇ ਤੈਨੂੰ ਪ੍ਰੇਮ ਕਰਦੇ ਨੇ, ਅਸੰਖਾਂ ਐਸੇ ਨੇ ਜਿਹੜੇ ਵੱਖ ਵੱਖ ਢੰਗਾਂ ਨਾਲ ਤੇਰੀ ਪੂਜਾ ਪੈ ਕਰਦੇ ਨੇ, ਬੇਅੰਤ ਐਸੇ ਨੇ ਜਿਹੜੇ ਤੇਰੀ ਖਾਤਰ ਮਾਲਕ ਤਪ ਸਾਧਦੇ ਪਏ ਨੇ। ਸਾਹਿਬ ਕਹਿਣ ਲੱਗੇ, ਅਣਗਿਣਤ ਉਹ ਨੇ ਜਿਹੜੇ ਗ੍ਰੰਥਾਂ ਦਾ ਪਾਠ ਕਰਦੇ ਨੇ, ਤੇ ਬੇਅੰਤ ਉਹ ਨੇ ਜਿਹੜੇ ਪ੍ਰਭੂ ਤੇਰੇ ਮਿਲਾਪ ਦੀ ਖਾਤਰ ਆਪਣੇ ਅੰਦਰ ਉਪਰਾਮ ਰਹਿੰਦੇ। ਅੱਜ ਹਜ਼ੂਰ ਨੂੰ ਫਿਰ ਅੱਗੇ ਬਖਸ਼ਿਸ਼ ਕੀਤੀ ਤੇ ਸਾਹਿਬ ਕਹਿ ਰਹੇ ਨੇ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾ। ਪਹਿਲੇ ਇਹ ਦੋ ਬਚਨ ਆਪਾਂ ਵਿਚਾਰ ਲਈਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਿਰਪਾ ਕਰਦੇ ਨੇ, ਹੇ ਪ੍ਰਭੂ, ਤੇਰੇ ਇਸ ਸੰਸਾਰ ਦੇ ਅੰਦਰ ਅਣਗਿਣਤ ਐਸੇ ਨੇ ਉਹ ਭਗਤ ਜਨ ਜਿਹੜੇ ਇਕਾਂਤ ਵਿੱਚ ਕਿਤੇ ਬੈਠਦੇ ਨੇ ਤੇ ਬੈਠ ਕੇ ਤੇਰੇ ਗੁਣਾਂ ਦਾ ਗਾਇਨ ਕਰਦੇ ਨੇ, ਤੇਰੀ ਸਿਫਤ ਕਰਦੇ ਨੇ, ਤੇਰੇ ਬਖਸ਼ੇ ਹੋਏ ਗਿਆਨ ਨਾਲ ਉਹ ਵਿਚਾਰਦੇ ਨੇ ਕਿ ਹੇ ਮੇਰੇ ਮਾਲਕ, ਤੂੰ ਕਿਤਨੀ ਕੁ ਬਖਸ਼ਿਸ਼ ਸਾਡੇ ਤੇ ਕੀਤੀ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਨਾ, ਮੈਂ ਜਿੱਦਣ ਇਹ ਵਿਚਾਰ ਅਰਜ਼ ਕੀਤੀ ਸੀ, ਨਾਨਕ ਭਗਤਾਂ ਸਦਾ ਵਿਦਾਸ, ਉਦਣ ਜ਼ਿਕਰ ਕੀਤਾ ਸੀ ਸਾਹਿਬ ਨੇ ਭਗਤ ਕਿਹਨੂੰ ਕਿਹਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰਦੇ ਨੇ ਕਿ ਅਸਲ ਵਿੱਚ ਜਿਹੜਾ ਭਗਤ ਬਣ ਗਿਆ ਉਹਦੇ ਭਾਣੇ ਵਿੱਚ ਰਹਿ ਕੇ ਉਹਦੇ ਗੁਣ ਗਾਇਨ ਕਰਦਾ ਤੇ ਪਰਮੇਸ਼ਵਰ ਦੀ ਕਿਰਪਾ ਇੰਨੀ ਕੁ ਉਹਦੇ ਤੇ ਹੋ ਗਈ ਕਿ ਜਿਹੜਾ ਅਗੰਮ ਅਗੋਚਰ ਵਾਹਿਗੁਰੂ ਜਿਹਦੇ ਅਧੀਨ ਸਭ ਕੁਝ, ਕੋਈ ਵੀ ਉਹਦੇ ਹੁਕਮ ਤੋਂ ਬਾਹਰ ਨਹੀਂ। ਆਪਾਂ ਪੜ੍ਹਨੀਆਂ ਹੁਕਮੇ ਅੰਦਰ ਸਭ ਤੋਂ ਬਾਹਰ ਹੁਕਮ ਨਾ ਕੋਈ। ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਯਾਦ ਰੱਖੀ, ਉਹ ਪਿਆਰਾ ਪਰਮੇਸ਼ਵਰ ਜਿਹਦੇ ਹੁਕਮ ਵਿੱਚ ਸਭ ਕੁਝ, ਤੇ ਉਹ ਵਾਹਿਗੁਰੂ ਜਿਹੜਾ ਆਪਣੇ ਭਗਤਾਂ ਦੇ ਅਧੀਨ ਰਹਿੰਦਾ। ਅਣਗਿਣਤ ਇਹ ਕੁਝ ਹੈ ਭਗਤ ਨੇ ਜਿਹੜੇ ਉਹਦੇ ਗੁਣਾਂ ਨੂੰ ਯਾਦ ਪੈ ਕਰਦੇ ਨੇ। ਸਤਿਗੁਰੂ ਨੇ ਕਿਰਪਾ ਕਰਕੇ ਬਚਨ ਕੀਤਾ, ਕਹਿਣ ਲੱਗੇ, ਨਾ ਤੂੰ ਆਵੈ ਵਸ ਬਹੁਤ ਕਿਣਾਵਣ। ਅਸੰਖ ਭਗਤ ਨੇ ਜਿਹੜੇ ਭਗਤੀ ਪੈ ਕਰਦੇ ਨੇ। ਆਪਾਂ ਪੰਕਤੀ ਲਈ, ਅਸੰਖ ਭਗਤ ਗੁਣ ਗਿਆਨ ਵਿਚਾਰ, ਨਾ ਤੂੰ ਆਵੈ ਵਸ ਬਹੁਤ ਕਿਣਾਵਣ, ਨਾ ਤੂੰ ਆਵੈ ਵਸ ਵੇਦ ਪੜਾਵਣ, ਨਾ ਤੂੰ ਆਵੈ ਵਸ ਤੀਰਥ ਨਹਾਈਐ, ਨਾ ਤੂੰ ਆਵੈ ਵਸ ਧਰਤੀ ਧਾਈਐ, ना तू आवै वस पिता स्याण पै, ना तू आवै वस बहुता दान दे। मालक जियो सब को तेरा वस अगम अगोचरा, पर नाल कह दिता तू भगतां कै वस भगतां तान तेरा, भगतां दे अधीन है तू। ते अगला वचन भगतां तान तेरा, भगत हंकार विच आ के कदी नहीं बोलदा मैं रब नू वस कीता, ओदे अधीन प्रभु ओदी हर गल मंगदा। ते भगत फिर भी कहिंदा मेरे मालक मैनू टेक केवल तेरी, भगतां तान तेरा। सतगुरु किंग ने फिर क्यों जै भगत ने अणगिनतां की गिनती करने गया, बेअंत शब्द आपां अणगिनत वरत लिया, असंख वरत लिया। ते साहिब श्री गुरु कलगी वाले किंग ने आ केवल एक नहीं कई ऐसे ने जिहड़ी ओदी याद भी जुड़े पए। साहिब ने क्या कहन लगे, बंग के बंगाली, फिरंग के फिरंगा वाली, दिल्ली के दिलवाली तेरी आज्ञा में चलत है। एक एक देश का जिक्र भी किया, इलाकों का जिक्र किया, फिर नाल यह कहना स्पष्ट कर दिता अणगिनत ने जेड़े तेरी भगती का करते ने, बंग के बंगाली, फिरंग के फिरंगा वाली, दिल्ली के दिलवाली तेरी आज्ञा में चलत है। कहन लगे मेरे मालिक जी, रो के रुगेले, माघ देश के मंगेले, वीर बंदसी बंदेले, पाप को मलत है। कहन लगे हे प्रभु जी, गोखा गुण गावे, चीन मकीन शीर्ष न्यावे। कहन लगे प्रभु जी, तिब्बती त्यावे, दोख देह को दलत है। बेअंत ऐसे ने जेड़े दिन रात तेरी बंदगी कर दे ने, जिन्हें तोहे त्यायो तिन्हें पूर्ण प्रताप पायो, सर्व धन धाम पौन फल गुण सो फलत है। किन्ने बेअंत अनगिनत ऐसे ने जेड़े भगत जन तेरी आराधना करते ने, आराधना कर करके तेरे गुणा नु गायन पै करते ने। धन गुरु ग्रंथ साहिब कहिंदे ने जदों ओ भगत जन फिर बैठदे ने, उस मालिक दे गुण तां बेअंत ने, फिर भी ओ प्रेम नाल भिज के एक बचन कहिंदे ने, मालिका तेरे गुण केड़े केड़े बयान करिए। जिवें साहिब ने बाणी विच कहा, भगत यही कहिंदा तेरे कवन कवन गुण कह कह गावां, गुण तां तेरे बयान कर रहे पर केड़े केड़े गुण बयान करा, तेरे कवन कवन गुण कह कह गावां। तू साहिब गुणी निधाना, तुमरी महिमा बरना साकू, तू ठाकुर ऊंच भगवाना, मैं हर हर नाम धर सोई, ज्यों भावै तू राख मेरे साहिब, मैं तुझ बिन अवर ना कोई। किन्ने इन्ने कु गुण गा के कहिंदा मैं तान दीवान, तू है मेरे स्वामी। असंख भगत गुण ज्ञान विचार, असंखा भगत जेड़े ने उस मालिक दी तेज ते जी रहे ने। मैं तान दीवान, तू है मेरे स्वामी, मैं तुद आगे अरदास, मैं खोर खाऊं नाही, जिस तै करूं बेनंती, मेरा दुख सुख तुझ ही पास। शायद कहने असंख भगत गुण ज्ञान विचार, फिर ओदा एक एक गुण लेंगे। धन गुरु ग्रंथ साहिब दी बाणी विच भगतां ने, सतगुरु साहिबान ने ओदे कई गुणा नु बयान कीता। जिवें गुरु रामदास दे बचन पढ़निया, ओ एक गुण लेंदे ने, आखदे ने प्रभु देख तू इन्नी कु कृपा करने, आ जिहड़ी मेरे शरीर दे अंदर जिंद टिकाई आ, ए भी तां तेरा एक बड़ा वड्डा गुण है कि मिट्टी दी मरोली बनाई है। आखिर फिर मिट्टी दी मिट्टी, साहिब ने बाणी विच बचन कीता ना, कह लगे कबीर माटी के हम पूतरे, मानस राख्यो नाउ, जा साहिब किन कबीरा धूर सकेल कै, पुरिया बांधी दे दिवस चार को पेखना अंत खे की खे। है ए मिट्टी पर प्रभु तेरे केड़े केड़े गुण बयान करा, इस मिट्टी दे विच तू अपनी जिंद टिकाई, शरीर बनाया ते केवल एदे विच जिंद नहीं टिकाई, इनू श्वास लैण वास्ते हवा दे दिती, पीन लई तू अमृत वर्गा जल दे दिता, तन ढकण वास्ते तू वस्त्र दे दिते। हे प्रभु ए भी तेरा एक बड़ा वड्डा गुण है, मिट्टी विच जिंद तू पा के अपनी कृपा करके नु इनियां दाता पिया दे। भगत जन जदों भिंदे ने ओदे फिर गुणा नु बयान करदे ने, सब जियो पिंड मुख नक दिया, ए ओदा गुण ही, सब जियो पिंड मुख नक दिया, वर्तन को पानी अन्न खाना कपड़ पहनन दिया रस अन्न को गानी जिन दिए सो चित ना आवई पशु हों कर जानी किन्ने ता पशु बिरतीए ओदे गुणू भुल जाए जिन्हें इन्नी कृपा की होवे सतगुरु होर केड़े गुण ने ओदे अंदर सहज दी बाणी पढ़ दे कई बचन गुरु नानक साहब ने कहा किन्ने यही ता सब तो वड्डा इक गुण ही के जिन कन कीते अखी नाक जिन जेवा दिती दोले तात कहन लगे प्यारे ए ओदा बड़ा वड्डा गुण ही इस पानी ते जिन तू करया माटी काले द्योरा करया उकत जोत लै सुरत परीख्या मात गर्भ में जिन तू राख्या उस मालक दे गुणा बेअंता विचो ए भी एक गुण है तेरी मिट्टी नू साज के तैनू ओने रिजक दे दिता है। साहब जी बचन करदे ने फिर जदों किसे भगत नू भगती दी दात देना है ते जेड़ा ओदा पहला जीवन देखने आ लोग ओनू नखिज माड़ा ते नीच कहिंदे ने जिदन तेरी भगती दे नाल चार कुंटा दे लोग ओदे सामने आ के चुक जांदे ने ओदन फिर भगत कहिंदा मालका ए भी ता इक गुण तेरा है कि पैरां विच रुलदे होए नू चुक के तू उच्चे सिंघासन ते बिठा देना है दातिया तेरे तो बिना केड़ा है इक पैरां विच रुलण वाले नीच नू इन्हां राजिया महाराजिया तो उच्चा कर दे। भगत ओदा इक इक गुण लैंदा है। साहब ने बाणी भी जदों भगत रविदास दे बचन पढ़ने आ महाराज कहिंदे ऐसी लाल तुझ बिन कौन करे तेरे तो बिना किसे कोल गुण नहीं। आपां पढ़े है ना कि नानक निर्गुण गुण करे गुणवंतियां गुण दे तेहा कोई ना सुझी तेरे तो बिना केड़ा ए गुण बख्श कर सके तेहा कोई ना सुझी जे किस गुण कोए करे ऐसी लाल तुझ बिन कौन करे गरीब निवाज गुसैया मेरा मत है छत्र करे असंत भगत गुण ज्ञान विचार किन्ने तू ता मत्थे ते छत्र चलाना केवल तेरा गुण किसे मनुख दा नहीं जाकी छोट जगत को लागे ता पर तू ही धरे नीचे ऊंच करे मेरा गोविंद काम ते ना डरे नाम देव कबीर तलोचन सतना सैन तरे। हुण ए सारे भगत ने नाम देव जी कबीर जी सदना जी तरलोचन जी किन्ने भगतां ने ओदे गुण गायन कीते नाम देव कबीर तलोचन सदना सहन करे। हुण जदों शब्द आपां पढ़ने आ ना मता ए सोचना केवल भगत रविदास अपने लई कहिंदा पिआ कि तुसी मेरे सिर ते छत्र चला दिता कहन लगे नहीं असल विच भगत तेरे गुण गायन करदे ने केवल रविदास नहीं तेरे सामने ता नाम देव कबीर तलोचन ए सब ते तुक बह के जाकी छोत जगत को लागे ता पर तू ही करे नाम देव कबीर तलोचन सदना सहन करे कह रविदास सुनो रे संतो हर जियो ते सब असर है। किन्ने उस मालक कुल इन्ना वड्डा गुण खजूर गुरु नानक साहिब कहिंदे ने असंख भगत ऐसे ने जेड़े तेरे गुणा नू बयान पै करदे ने। कोई देह वाला गुण लैके बयान करदा है किसे नू रिजक दित्ता ही ओ गुण बयान करदा है किसे नू तू भगती दी दात दे दित्ती ओ तां तेरे गुण पिया गायन करदा है। कहन लगे एक नहीं अनगिनत भगत ऐसे ने जेड़े मालक दी याद भी जुड़े असंख भगत गुण ज्ञान विचार असंखा भगत ने तेरे गुणा दी ते तेरे बख्शे हुए ज्ञान दी विचार करदे अंदर दिया उड़ारियां भी विचार करनगे। साहब कहिंदे असंख सती असंख दातार बाणी विच सतियां दा अर्थ ए भी आया कि जेड़ियां अपने पति दे नाल चिखा विच जल जांदियां ने गुरमत ने परवाह नहीं कीता सतियां ए ना आखियां जे मरियां लग जलन। उते सतियां दा अर्थ ओ इस्त्रियां जेड़ियां अपने पति दी मौत तो बाद ओदे नाल जींदे जलदियां। साहब ने गुरु ग्रंथ साहब च सती शब्द जेड़े ओ दानी लई भी वरते है सतियां मन संतोख उपजै आपां पढ़ने आ साहब दे बचन ओदा अर्थ दानी धन। गुरु ग्रंथ साहब च सती शब्द जदों आया ओदा उचारण से करने आ सती पहरी सत भला उते ना सती दा अर्थ दानी है ना सती दा अर्थ उते सती होण वाली इस्त्री है उते गिनती दा सत है। ਸਤ ਕਹਿ ਸਾਹਿਬ ਦੇ ਬਚਨ ਪੜ੍ਹਨੀਆਂ ਤੇ ਸਤੀ ਦਾ ਅਰਥ ਉੱਚੇ ਆਚਰਨ ਵਾਲਾ ਵੀ ਆਇਆ। ਸਾਹਿਬ ਕਹਿੰਦੇ ਨੇ ਨਾ ਹੋ ਜਤੀ ਸਤੀ ਨਹੀਂ ਪੜ੍ਹਿਆ। ਕਹਿੰਦੇ ਨੇ ਮਾਲਕਾ ਮੇਰਾ ਤਾਂ ਜੀਵਨ ਵੀ ਉੱਚਾ ਨੇ, ਬੇਨਤੀ ਰੂਪ ਵਿੱਚ ਕਹਿੰਦੇ ਨੇ। ਸਾਹਿਬ ਕਹਿੰਦੇ ਨੇ ਤੇ ਅਸੰਖ ਸਤੀ, ਸਤੀ ਦਾ ਅਰਥ ਗੁਰਮੁਖ ਪਿਆਰੇ ਕਰਦੇ ਨੇ, ਅਣਗਿਣਤ ਐਸੇ ਨੇ ਜਿਨ੍ਹਾਂ ਨੇ ਸਤਵਾਨਾਂ ਨੇ ਆਪਣੇ ਜੀਵਨ ਨੂੰ ਬੜਾ ਉੱਚਾ ਬਣਾਇਆ। ਅਸੰਖਾਂ ਐਸੇ ਨੇ ਤੇ ਜੇ ਅਸੀਂ ਇੱਥੇ ਸਤੀ ਦਾ ਅਰਥ ਦਾਨੀ ਕਰਾਂਗੇ ਤੇ ਅੱਗੇ ਸ਼ਬਦ ਫਿਰ ਆਉਂਦਾ ਤੇ ਅਸੰਖ ਦਾਤਾਰ, ਜਿਹਦਾ ਅਰਥ ਹੀ ਦਾਨੀ ਬਣਨਾ। ਕਹਿਣ ਲੱਗੇ ਅਸੰਖਾਂ ਐਸੇ ਨੇ ਜਿਹੜੇ ਅੱਤ ਦੇ ਪਵਿੱਤਰ ਜੀਵਨ ਵਾਲੇ ਨੇ, ਆਪਣੇ ਜੀਵਨ ਨੂੰ ਸਾਰਦੇ ਪਏ ਨੇ। ਤੇ ਕਹਿਣ ਲੱਗੇ ਅਸੰਖਾਂ ਐਸੇ ਨੇ ਜਿਹੜੇ ਮੇਰੇ ਮਾਲਕਾ, ਦਾਤਾਰ ਦਾ ਅਰਥ ਦਾਨੀ ਨੇ, ਜਿਹੜੇ ਤੇਰੀ ਦਿੱਤੀ ਕੋਈ ਦਾਤ ਨੂੰ ਲੈ ਕੇ ਲੋਕਾਂ ਵਿੱਚ ਵੰਡਦੇ ਪਏ ਨੇ। ਵੈਸੇ ਗੁਰਮਤ ਨੇ, ਗੁਰਬਾਣੀ ਨੇ ਜੋ ਪ੍ਰੇਰਣਾ ਦਿੱਤੀ ਆਪਾਂ ਨੂੰ, ਸਾਹਿਬ ਕਹਿੰਦੇ ਨੇ ਜਦੋਂ ਸਿੱਖ ਨੂੰ ਦਾਤ ਮਿਲਦੀ ਹੈ ਨਾ, ਕਦੀ ਇਹਦੇ ਮੁੱਖ ਚੋਂ ਇਹ ਨਹੀਂ ਨਿਕਲਦਾ ਕਿ ਮੈਂ ਦਾਤਾ ਹਾਂ। ਇੱਥੇ ਵੈਸੇ ਦਾਤਾਰ ਦਰਸ਼ ਦਾਨੀ, ਸਾਹਿਬ ਕਹਿੰਦੇ ਨੇ ਅਖੰਖ ਐਸੇ ਨੇ ਜਿਹੜੇ ਦਾਨ ਪੈ ਕਰਦੇ ਨੇ। ਗੁਰਸਿੱਖ ਦਾ ਇੱਕ ਪੂਰਨ ਭਰੋਸਾ ਹੈ, ਜਦੋਂ ਉਹਨੂੰ ਮਾਲਕ ਦਾਤ ਦਿੰਦਾ ਤੇ ਕਿਸੇ ਨੂੰ ਵੰਡਣ ਵੀ ਲੱਗਦਾ, ਕਦੀ ਨੀ ਇਹ ਕਹਿੰਦਾ ਕਿ ਮੈਂ ਦੇ ਰਿਹਾ ਵਾਂ। ਇੱਕੋ ਗੱਲ ਕਹਿੰਦਾ, ਸਜਣਾ ਮਾਲਕ ਨੇ ਮੈਨੂੰ ਦਿੱਤਾ, ਦਾਤੇ ਦੀ ਦਿੱਤੀ ਦਾਤ ਵਿੱਚੋਂ ਤੈਨੂੰ ਕੁਝ ਵੰਡ ਕੇ ਦੇਣਾ ਪਿਆ ਵਾ, ਮੇਰੇ ਪੱਲੇ ਦੇਣ ਨੂੰ ਕੀ। ਸਿੱਖ ਜਿਹੜਾ ਉਹ ਦਾਤਾਰ ਮੰਨਦਾ ਕੇਵਲ ਇੱਕ ਸਤਿਗੁਰੂ ਪਰਮੇਸ਼ਵਰ ਰੂਪ ਨੂੰ। ਖਜ਼ੂਰ ਨੇ ਬਾਣੀ ਵਿੱਚ ਬਚਨ ਕੀਤੇ ਨੇ, ਜਦੋਂ ਪੜ੍ਹਨੇ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਣਾ। ਸਿੱਖਾਂ ਵਿੱਚ ਦਾਤਾ ਇੱਕ ਨੂੰ ਮੰਨਿਆ ਗੁਰਮਤ ਨੇ। ਸਾਹਿਬ ਜਦੋਂ ਕਹਿੰਦੇ ਨੇ ਬੱਦਾ ਦਾਤਾ ਇਕ ਹੈ, ਸਭ ਕੋ ਦੇਵਨਹਾਰ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ। ਦੇਣ ਵਾਲਾ ਦਾਤਾ ਤੂੰ ਏ, ਤੇ ਜਿੱਦਣ ਉਹਨੂੰ ਕੁਝ ਦਾਤ ਮਿਲ ਜਾਏ। ਇਹੀ ਕਾਰਨ ਸਾਹਿਬ ਨੇ ਜਿਹੜੇ ਤਿੰਨ ਅਸੂਲ ਸਾਨੂੰ ਗੁਰਮਤ ਦੇ ਦਿੱਤੇ ਨੇ, ਕਿਆ ਸੀ? ਨਾਮ ਜਪੀ, ਕਿਰਤ ਕਰੀ ਤੇ ਵੰਡ ਕੇ ਛਕੀ। ਇਹਦੀ ਇੱਕ ਭਾਵਨਾ ਹੀ ਇਹ ਵੇ, ਜਦੋਂ ਕਿਰਤ ਕਰੇਗਾ ਤੇਰੇ ਘਰ ਵਿੱਚ ਵਾਹਿਗੁਰੂ ਦੀ ਦਾਤ ਆਉਣੀ ਏ, ਦੌਲਤ ਆਉਣੀ ਏ, ਤੇ ਜਦੋਂ ਨਾਮ ਜਪੇਗਾ ਉਦੋਂ ਤੇਰੇ ਅੰਦਰ ਨੇ ਪਵਿੱਤਰ ਹੋਣਾ, ਤੇ ਇੱਕ ਭਾਵਨਾ ਆਵੇਗੀ ਕਿ ਜੋ ਕੁਝ ਮਾਲਕਾ ਦਿੱਤਾ ਹੈ ਇਹ ਤੇਰੀ ਦਾਤ ਏ, ਨਾ ਕਿ ਮੇਰੀ ਆਪਣੀ ਕੁਝ ਕਮਾਈ। ਨਾਮ ਜਪੇਗਾ ਅੰਦਰ ਪਵਿੱਤਰ ਹੋਵੇਗਾ, ਤੇ ਜਦੋਂ ਫਿਰ ਭਾਵਨਾ ਆ ਜਾਏਗੀ ਦੇਣ ਵਾਲਾ ਤੂੰ ਏ, ਤੇ ਫਿਰ ਲੋਕਾਂ ਦੇ ਵਿੱਚ ਜਾ ਕੇ ਉਸ ਦਾਤ ਨੂੰ ਤੂੰ ਵੰਡੇਗਾ। ਸਾਹਿਬ ਕਹਿੰਦੇ ਅਣਗਿਣਤ ਐਸੇ ਨੇ ਜਿਹੜੇ ਦਾਨੀ ਨੇ, ਦਿਨ ਰਾਤ ਦਾਨ ਪੈ ਕਰਦੇ ਨੇ। ਚੇਤੇ ਰੱਖਣਾ, ਦਾਨ ਵੀ ਆਪਣੇ ਲੋਕਾਂ ਨੇ ਕਿਹੜੀ ਢੰਗ ਬਣਾਇਆ। ਆਮ ਤੌਰ ਤੇ ਹਿੰਦੁਸਤਾਨ ਵਿੱਚ ਵੀ ਮਿਲਦਾ ਇਹ, ਇੱਕ ਪਾਸੇ ਤਾਂ ਵੱਡੇ ਵੱਡੇ ਲੋਕ ਗਰੀਬਾਂ ਦਾ ਖੂਨ ਪੀਣਗੇ, ਦਿਹਾੜੀਦਾਰ ਦਾ ਹੱਕ ਮਾਰਨਗੇ, ਤੇ ਸ਼ਾਮ ਨੂੰ ਜਾ ਕੇ ਮੰਦਰਾਂ ਮਸੀਤਾਂ ਗੁਰਦੁਆਰਿਆਂ ਅੱਗੇ ਲੰਗਰ ਲਾ ਦੇਣਗੇ ਕਿ ਉਹ ਗਰੀਬ ਦੇ ਪੀਤੇ ਹੋਏ ਖੂਨ ਦੇ ਨਾਲ ਲਾਇਆ ਹੋਇਆ ਬ੍ਰਹਮ ਭੋਜ ਕਦੀ ਪ੍ਰਭੂ ਦੇ ਦਰ ਤੇ ਪ੍ਰਵਾਨ ਹੋ ਸਕਦਾ। ਸਾਹਿਬ ਕਹਿੰਦੇ ਨੇ ਦਾਨੀ ਕਿਹੋ ਜਿਹਾ ਚਾਹੀਦਾ। ਸਤਿਗੁਰੂ ਨੇ ਇਸ ਗੱਲ ਦਾ ਬਾਣੀ ਵਿੱਚ ਖੰਡਨ ਵੀ ਕੀਤਾ, ਕਹਿਣ ਲੱਗੇ ਇਹੋ ਜਿਹਾ ਬ੍ਰਹਮ ਭੋਜ, ਇਹੋ ਜਿਹਾ ਲੰਗਰ ਕਦੀ ਗੁਰੂ ਦਰ ਤੇ ਪ੍ਰਵਾਨ ਨੇ। ਇੱਕ ਪਾਸੇ ਐਰਨ ਦੀ ਚੋਰੀ ਕਰਨੀ, ਇੱਕ ਵਿਦਵਾਨ ਨੇ ਲਿਖਿਆ ਬਚਨ, ਕਹਿੰਦਾ ਐਰਨ ਕੀ ਚੋਰੀ ਕਰੇ ਸੂਈ ਕਰਤੇ ਦਾਨ। ਇੱਕ ਪਾਸੇ ਕਿਸੇ ਦੇ ਘਰੋਂ ਐਰਨ ਚੁੱਕ ਲਿਆਉਣਾ, ਲੋਹੇ ਦਾ ਵੱਡਾ ਸਾਰਾ ਟੁਕੜਾ ਚੁੱਕ ਲਿਆਉਣਾ ਤੇ ਉਹਦੇ ਨਾਲੋਂ ਤੋੜ ਕੇ ਸੂਈ ਦੇਣੀ ਤੇ ਬਾਹਰ ਲੋਕਾਂ ਵਿੱਚ ਕਹਿਣਾ ਮੈਂ ਦਾਨ ਪਿਆ ਕਰਨਾ ਵਾ, ਤੇ ਦਾਨ ਇਸ ਕਰਕੇ ਕਰਨਾ, ਚੱਲ ਰੱਬਾ ਜੇ ਮੈਂ 10 ਵੀਆਂ ਦਾ ਹੱਕ ਮਾਰਿਆ, 5-7 ਨੂੰ ਤੇ ਰੋਟੀ ਵੀ ਖਵਾਈ ਹੈ। ਉਹ ਵਿਦਵਾਨ ਲਿਖਦਾ ਐਰਨ ਕੀ ਚੋਰੀ ਕਰੇ ਸੂਈ ਕਰਤੇ ਦਾਨ, ਕੋਠੇ ਕਰਕੇ ਦੇਖਦੇ ਆਵੇ ਕਦ ਵਿਵਾਨ। ਕੋਠੇ ਕਰਕੇ ਵੇਂਦੇ ਨੇ ਕਦੋਂ ਵਿਵਾਨ ਆਉਣਾ, ਮੈਂ ਤਾਂ ਇੰਨਾ ਲੰਗਰ ਲਾਇਆ ਮੈਂ ਸਵਰਗਾਂ ਨੂੰ ਜਾਣਾ। ਸਾਹਿਬ ਕਹਿੰਦੇ ਨੇ ਇਹੋ ਜਿਹਾ ਦਾਨ ਨਹੀਂ। ਸਿੱਖ ਕਿਹੋ ਜਿਹਾ ਦਾਨ ਕਰਦਾ? ਜੇ 10 ਨਵਾਂ ਦੀ ਕਿਰਤ ਮਾਲਕ ਦੀ ਕਿਰਪਾ ਨਾਲ ਕੀਤੀ, ਕੁਝ ਲੈ ਲਿਆ। ਤੇ ਭਾਈ ਵੀਰ ਸਿੰਘ ਗੁਰਮੁਖ ਪਿਆਰੇ ਲਿਖਦੇ ਨੇ, ਭਗਤ ਜਨ ਧਰਮੀ ਦਾ ਦਾਨ ਇਹ ਵੇ, ਬੱਦਲ ਸੌਣ ਦੇ ਮਹੀਨੇ ਵਿੱਚ ਵਸਦਾ ਪਿਆ ਸੀ ਤੇ ਕਿਸੇ ਸੱਜਣ ਨੇ ਦੇਖ ਕੇ ਕਹਿ ਦਿੱਤਾ, ਬੱਦਲ ਤੇਰੇ ਕੋਲ ਕਿੰਨੀ ਕੁ ਸਮਰੱਥ ਹੈ, ਦੇਖ ਤੂੰ ਤਪਦੀ ਧਰਤੀ ਨੂੰ ਪਾਣੀ ਦੇ ਨਾਲ ਖਾਰਨਾ ਤੇ, ਤੂੰ ਜੀਵਾਂ ਦੀ ਪਿਆਸ ਪਿਆ ਬੁਝਾਨਾ, ਅੱਗੋਂ ਬੱਦਲ ਨੇ ਬੜੇ ਕਮਾਲ ਦੀ ਗੱਲ ਕਹੀ, ਕਹਿੰਦਾ ਸੱਜਣਾ ਮੈਂ ਕੁਝ ਵੀ ਦੇਣ ਵਾਲਾ ਨਹੀਂ, ਮੈਂ ਤਾਂ ਕਿਸੇ ਦੀ ਦਿੱਤੀ ਹੋਈ ਦਾਤ ਜਿਹੜੀ ਏ ਉਹ ਲੋਕਾਂ ਤੱਕ ਪਹੁੰਚਾਉਣਾ ਪਿਆ ਵਾ, ਦੇਣ ਵਾਲਾ ਦਾਤਾ ਪਿੱਛੇ ਕੋਈ ਹੋਰ। ਭਾਈ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਆ ਬਿਸ਼ਾਰ ਆਖੇ ਸੁਣ ਭੋਲੇ, ਮੈਂ ਤੇ ਵਸਤ ਨਾ ਕਾਈ, ਅਰਸ਼ੋ ਲੈਣਾ ਤੇ ਫਰਸ਼ੀ ਦੇਣਾ ਰੀਤ ਅਸਾਡੀ ਆਈ। ਕਹਿੰਦੇ ਨੇ ਉਸ ਮਾਲਕ ਦੇ ਦਰ ਤੋਂ ਲੈਨੇ ਆ ਤੇ ਦੁਨੀਆਂ ਨੂੰ ਵੰਡਨੇ ਪਏ ਆ, ਆਪਣੇ ਕੋਲ ਅਸੀਂ ਕੀ ਦੇਣ ਵਾਲੇ ਆ। ਸਾਹਿਬ ਕਹਿੰਦੇ ਨੇ ਅਸੰਖ ਨੇ ਜਿਹੜੇ ਭਗਤੀ ਕਰਦੇ ਨੇ, ਅਸੰਖ ਨੇ ਜਿਹੜੇ ਆਪਣੇ ਜੀਵਨ ਨੂੰ ਪਵਿੱਤਰਤਾ ਬਣਾਉਂਦੇ ਨੇ, ਤੇ ਅਸੰਖਾਂ ਐਸੇ ਨੇ ਜਿਹੜੇ ਮਾਲਕਾ ਦਿਨ ਰਾਤ ਦਾਨ ਕਰਦੇ ਪਏ ਨੇ, ਦਿਨ ਰਾਤ ਤੇਰੀ ਦਾਤ ਲੈਂਦੇ ਨੇ ਤੇ ਦਾਨ ਕਰਕੇ ਵੀ ਕਹਿੰਦੇ ਨੇ ਮੇਰੇ ਸਤਿਗੁਰੂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਦਾਤ ਲੈ ਲਈ ਅਸੰਖ ਦਾਨੀ ਨੇ। ਹਜ਼ੂਰ ਨੇ ਜਿਹੜਾ ਅਗਲਾ ਬਚਨ ਕੀਤਾ ਉਹਦੇ ਵਿੱਚ ਇੱਕ ਉਹਨਾਂ ਦੀ ਗਿਣਤੀ ਵੀ ਕਰ ਦਿੱਤੀ ਧਰਮੀਆਂ ਵਿੱਚ, ਕਿਹੜੇ ਜਿਹੜੇ ਅਸੰਖ ਸੂਰ ਮੋਹ ਭਖ ਸਾਰ। ਇਸ ਪੰਕਤੀ ਵੱਲ ਮੈਂ ਅਰਜ਼ ਕਰਨੀ, ਅਣਗਿਣਤ ਐਸੇ ਸੂਰਮੇ ਨੇ ਸਾਹਿਬ ਕਹਿੰਦੇ ਨੇ ਜਿਹੜੇ ਆਪਣੇ ਮੂੰਹ ਦੇ ਉੱਤੇ ਭਖ ਸਾਰ, ਸਾਰ ਦਾ ਅਖਰੀ ਅਰਥ ਸ਼ਸਤਰ, ਭਖ ਸਾਰ ਦਾ ਅਰਥ ਅਣਗਿਣਤ ਐਸੇ ਸੂਰਮੇ ਨੇ ਜਿਹੜੇ ਮੈਦਾਨੀ ਜੰਗ ਦੇ ਅੰਦਰ ਜਾ ਕੇ ਆਪਣੇ ਮੂੰਹ ਦੇ ਉੱਤੇ ਸ਼ਸਤਰਾਂ ਦਾ ਫੱਕ ਜ਼ਖਮ ਸਹਾਰ ਲੈਂਦੇ ਨੇ। ਸਾਹਿਬ ਕਹਿੰਦੇ ਨੇ ਉਹਨਾਂ ਦੀ ਗਿਣਤੀ ਵੀ ਧਰਮੀਆਂ ਵਿੱਚ। ਇਹਦਾ ਮਤਲਬ ਉਸ ਸੂਰਮੇ ਨੂੰ ਧਰਮੀਆਂ ਵਿੱਚ ਗਿਣਿਆ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਮੈਂ ਅਰਜ਼ ਕਰਨੀ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਸੂਰਮੇ ਵੀ ਅਸੰਖ ਨੇ ਜਿਹੜੇ ਮੈਦਾਨੀ ਜੰਗ ਵੀ ਜੂਝਦੇ ਨੇ, ਕਦੀ ਮੂੰਹ ਪਿਛਾ ਨਹੀਂ ਕਰਦੇ ਤੇ ਜ਼ਾਲਮ ਦੇ ਨਾਲ ਟੱਕਰ ਲੈਂਦਿਆਂ ਉਹਨਾਂ ਜ਼ਖਮਾਂ ਨੂੰ, ਉਹਨਾਂ ਸ਼ਸਤਰਾਂ ਦੇ ਫੱਟਾਂ ਨੂੰ ਆਪਣੇ ਤਨ ਦੇ ਉੱਤੇ ਸਹਾਰ ਲੈਂਦੇ। ਮਹਾਰਾਜ ਉਹ ਸੂਰਮੇ ਕਿਹੜੇ ਨੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹ ਸੂਰਮਾ ਨੇ ਜਿਹੜਾ ਬੰਦਾ ਕਿਸੇ ਦੇ ਘਰ ਚੋਰੀ ਕਰਨ ਜਾਏ ਤੇ ਚੋਰੀ ਕਰਦਿਆਂ ਕਿਤੇ ਮਰ ਜਾਏ ਤੇ ਪਿੱਛੋਂ ਲੋਕ ਕਹਿ ਦੇਣ ਕਿ ਫਲਾਣਾ ਜਿਹੜਾ ਸ਼ਹੀਦ ਹੋ ਗਿਆ, ਉਹ ਧਰਮੀ ਨਹੀਂ। ਜੇ ਕੋਈ ਡਾਕਾ ਮਾਰਨ ਜਾਂਦਾ ਤੇ ਜਾ ਕੇ ਕਿਸੇ ਦੇ ਘਰ ਨੂੰ ਲੁੱਟਦਾ, ਕਿਸੇ ਦੀ ਇੱਜ਼ਤ ਨੂੰ ਲੁੱਟਦਾ, ਅੱਗੋਂ ਕੋਈ ਮਾਰਦਾ, ਉਹ ਸੂਰਮਾ ਨਹੀਂ। ਮਹਾਰਾਜ ਸੂਰਮੇ ਦੀ ਪਰਿਭਾਸ਼ਾ ਕੀ ਏ? ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਹਿਲੀ ਗੱਲ ਸੂਰਮੇ ਦੀ ਪਰਿਭਾਸ਼ਾ ਹੀ ਇਹ ਕਿ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾਂ। ਉਹ ਸੂਰਮੈ ਜਿਹਦੇ ਅੰਦਰ ਪ੍ਰਭੂ ਦੇ ਨਾਮ ਦਾ ਰੰਗ ਲੱਗਾ, ਜਿਹੜਾ ਨਾਮ ਵਿੱਚ ਰੰਗਿਆ, ਜਦੋਂ ਉਹ ਸ਼ਸਤਰ ਚੁੱਕੇਗਾ ਤੇ ਚੇਤੇ ਰੱਖਣਾ ਉਹ ਕਦੀ ਜ਼ੁਲਮ ਲਈ ਨਹੀਂ, ਕਿਸੇ ਤੇ ਜ਼ੁਲਮ ਕਰਨ ਲਈ ਨਹੀਂ, ਜ਼ਾਲਮ ਨੂੰ ਠੱਲ ਪਾਉਣ ਵਾਸਤੇ। ਸਾਹਿਬ ਕਹਿੰਦੇ ਨੇ ਉਹ ਸੂਰਮੈ ਜਿਹਨੂੰ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸ ਪਾਤ ਹੈ, ਜਾਂ ਕਾ ਸਤਿਗੁਰ ਪੂਰਾ, ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਮਹਾਰਾਜ ਹੋਰ ਸੂਰਮੇ ਦਾ ਕੀ ਲੱਛਣ ਏ? ਸਾਹਿਬ ਕਹਿਣ ਲੱਗੇ ਪਿਆਰਿਆ ਗਗਨ ਦਮਾਮਾ ਬਾਜਿਓ, ਪਰਿਓ ਨਿਸ਼ਾਨੈ ਧਾਓ, ਖੇਤ ਜੋ ਮਾਂਢਿਓ ਸੂਰਮਾ, ਆਪ ਜੂਜਨ ਕੋ ਦਾਓ, ਕੌਣ ਸੂਰਮਾ? ਕਹਿਣ ਲੱਗੇ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ। ਦੀਨ ਦਾ ਅਰਥ ਧਰਮ ਵੀ ਏ ਤੇ ਦੀਨ ਦਾ ਅਰਥ ਮਜ਼ਲੂਮ ਵੀ। ਕਹਿੰਦੇ ਨੇ ਸੂਰਮਾ ਉਹ ਵੇ ਜਿਹੜਾ ਧਰਮ ਦੀ ਖਾਤਰ, ਦੀਨ ਦੀ ਖਾਤਰ ਜੂਝਦਾ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ, ਕਬੂ ਨਾ ਛਾਡੈ ਖੇਤ। ਸੂਰਮਾ ਕੌਣ ਏ? ਸਾਹਿਬ ਕਹਿੰਦੇ ਨੇ, ਕਹਿਣ ਲੱਗੇ ਪਿਆਰੇ ਵੇਖ, ਦੁਨੀਆਂ ਦੇ ਧਰਮਾਂ ਨੂੰ ਛੱਡ ਦੇ, ਸੂਰਮਾ ਉਹੀ ਜਿਹੜਾ ਮੈਦਾਨੀ ਜੰਗ ਵਿੱਚ ਧਰਮ ਦੀ ਖਾਤਰ ਜੂਝਦਾ। ਸਾਹਿਬ ਕਹਿੰਦੇ ਨੇ ਨਾ, ਛਾਡੋ ਧਰਮ ਪ੍ਰਗਟ ਹੋਏ ਨਾਚੋ, ਇਆ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰੰਨ ਤੇ ਡਰਤੇ। ਕਹਿੰਦੇ ਉਹ ਸੂਰਮਾ ਕਾਹਦਾ? ਜਿਹੜਾ ਮੈਦਾਨੀ ਜੰਗ ਵੱਲ ਪਿੱਛ ਭੁਆ ਕੇ ਆਉਂਦਾ। ਸਾਹਿਬ ਕਹਿੰਦੇ ਅਸੰਖ ਸੂਰਮੇ ਨੇ ਜਿਹੜੇ ਮੈਦਾਨੀ ਜੰਗ ਵੀ ਜਾ ਕੇ ਉਹਨਾਂ ਸ਼ਸਤਰਾਂ ਦੀ ਤਾਬ ਆਪਣੇ ਚਿਹਰੇ ਤੇ ਚੱਲਦੇ ਨੇ। ਉਹ ਸੂਰਮੇ ਧਰਮੀ ਨੇ, ਸਤਿਗੁਰੂ ਗੁਰੂ ਕਲਗੀ ਵਾਲੇ ਨੇ, ਉਹਨਾਂ ਸੂਰਮਿਆਂ ਦਾ ਵੀ ਜ਼ਿਕਰ ਕੀਤਾ। ਆਪਾਂ ਪੜ੍ਹਨੇ ਵੀਰ ਅਪਾਰ ਬਡੇ ਬਰਿਆਰ, ਅਬਸ਼ਾਰ ਹੈ ਸਾਰ ਕੀ ਧਾਰ ਪਸਈਆ, ਤੋਰਤ ਦੇਸ਼ ਮਲਿੰਦ ਨਿਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋਰ ਨਹਾਰ ਕੋ ਬਾਤਨ ਹੀ ਚੱਕ ਚਾਰ ਲਵਈਆ। ਪਰ ਇਹ ਹੰਕਾਰੀ ਨੇ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਤਕ ਅਨੇਕ ਸੋ ਏਕ ਦਵਈਆਂ ਉਹ ਸੂਰਮੇ ਜਿਹੜੇ ਕਹਿੰਦੇ ਨੇ ਦਾਤਿਆ ਤੇਰੇ ਦਰ ਦੇ ਭਿਖਾਰੀਆਂ ਜੇ ਸ਼ਸਤਰ ਪੜ ਕੇ ਮੈਦਾਨੀ ਜੰਗ ਵਿਚ ਤੁਰਿਆ ਤੇ ਕਿਰਪਾ ਕਰਕੇ ਤੂੰ ਬਖਸ਼ ਕਰੀ ਜ਼ਖਮਾਂ ਦੀ ਤਾਬ ਝੱਲ ਗਿਆ ਸ਼ਹਾਦਤ ਪੀ ਜਾਈਏ ਪਰ ਕਦੀ ਪਿੱਛ ਨਾ ਕਰੀਏ। ਸਾਹਿਬ ਕਹਿੰਦੇ ਅਸੰਖ ਨੇ ਜਿਹੜੇ ਸੂਰਮੇ ਜੂਝਦੇ ਪਏ ਨੇ। ਮੈਂ ਅਰਜ਼ ਕਰਾਂ ਰਾਵਣ ਦੇ ਜੀਵਨ ਵਿਚ ਇਕ ਬੜੀ ਪਿਆਰੀ ਘਟਨਾ ਮਿਲੀ। ਸੂਰਮਾ ਜਦੋਂ ਲੜਨ ਜਾਂਦਾ ਕੋਸ਼ਿਸ਼ ਕਰਦਾ ਕਿ ਦੁਸ਼ਮਣ ਵੱਲ ਪਿੱਛ ਨਾ ਹੋਵੇ। ਕਹਿੰਦੇ ਨੇ ਰਾਵਣ ਨੇ ਇੱਕ ਬੜੀ ਸੋਹਣੀ ਗੱਲ ਕਹੀ ਤੇ ਵਿਦਵਾਨ ਸੱਜਣਾ ਨੇ ਉਹਨੂੰ ਨੋਟ ਦੇਣਾ ਇਹਨਾਂ ਕੋਲ ਵੀ ਤੇ ਜਦੋਂ ਆਪਸ ਵਿਚ ਪਹਿਲੇ ਦਿਨ ਜੰਗ ਲੱਗਾ ਤੇ ਉਹ ਵਿਦਵਾਨ ਲਿਖਦਾ ਅਸਮਾਨ ਤੇ ਗਿਰਜਾਂ ਆਈਆਂ ਨੇ ਜਿਹੜੀ ਮਰੇ ਕੋਈ ਮਨੁੱਖਾਂ ਦਾ ਮਾਸ ਚੂੰਡਦੀਆਂ ਨੇ। ਕਈ ਗਿੱਦੜ ਆਏ ਨੇ ਜਿਹੜੇ ਮਰੇ ਹੋਏ ਮਨੁੱਖਾਂ ਦੇ ਅੰਗਾਂ ਨੂੰ ਚੂੰਡ ਕੇ ਖਾਂਦੇ ਪਏ ਨੇ ਤੇ ਰਾਵਣ ਨੇ ਇੱਕ ਗੱਲ ਕਹੀ ਕਹਿਣ ਲੱਗਾ ਹੇ ਗਿਰਜੋ ਤੇ ਹੇ ਗਿੱਦੜੋ ਨੇ ਸ਼ਬਦ ਵਰਤੇ ਨੇ। ਮੈਂ ਕਹਿ ਰਿਹਾ ਕਿ ਅਸੰਖਾਂ ਸੂਰਮੇ ਜਿਹੜੇ ਫੱਟ ਖਾਂਦੇ ਨੇ ਮੈਦਾਨੀ ਜੰਗ ਵਿਚ ਜੂਝਦੇ ਨੇ। ਮੈਂ ਸਿਰਫ ਇੱਕ ਪੱਖ ਪੇਸ਼ ਕਰ ਰਿਹਾ ਰਾਵਣ ਵੀ ਬਲੀ ਇੱਕ ਗੱਲ ਕਹਿ ਰਿਹਾ ਕਹਿੰਦਾ ਹੇ ਗਿਰਜੋ ਹੇ ਗਿੱਦੜੋ ਜਿਹੜੇ ਮਾਸ ਖਾਣ ਆਏ ਜਿਤਨੇ ਜੀਵ ਤੁਹਾਡੀ ਮਰਜ਼ੀ ਹੈ ਤੁਸੀਂ ਅਸਮਾਨ ਤੇ ਘੁੰਮੋ ਮੈਦਾਨੀ ਜੰਗ ਵਿਚ ਜੂਝਦੇ ਹੋਏ ਸੂਰਮਿਆਂ ਦੇ ਮਾਸ ਨੂੰ ਖਾਓ ਪਰ ਇੱਕ ਗੱਲ ਚੇਤੇ ਰੱਖਿਓ ਮੈਂ ਅੱਜ ਉਤਰ ਲੱਗਾ ਵਾਂ ਜੰਗ ਅੰਦਰ ਤੇ ਸੀਤਾ ਦੀ ਖਾਤਰ ਮੈਂ ਖੁਸ਼ੀ ਦੀ ਖਾਤਰ ਮੈਦਾਨੀ ਜੰਗ ਨਹੀਂ ਜੂਝਣਾ ਤੇ ਜੇ ਮੇਰੀ ਮੌਤ ਹੋ ਗਈ ਮੇਰੇ ਤਨ ਦੇ ਮਾਸ ਨੂੰ ਨੋਚ ਕੇ ਬੇਸ਼ੱਕ ਖਾਇਓ ਪਰ ਇੱਕ ਕੰਮ ਕਰਿਓ ਮੇਰੇ ਮਰਨ ਤੋਂ ਬਾਅਦ ਮੇਰੇ ਮਾਸ ਦੀ ਬੋਟੀ ਮੂੰਹ ਵਿਚ ਪਾ ਕੇ ਲੰਕਾ ਵਾਲੇ ਪਾਸੇ ਨਾ ਉੱਡਿਓ ਰਾਮ ਚੰਦਰ ਵਾਲੇ ਪਾਸੇ ਉੱਡਿਓ ਕਿਤੇ ਮਰਨ ਤੋਂ ਬਾਅਦ ਲੋਕ ਇਹ ਨਾ ਕਹਿਣ ਕਿ ਰਾਵਣ ਦਾ ਮਾਸ ਜਿਹੜਾ ਰਾਮ ਚੰਦਰ ਵੱਲ ਪਿੱਛ ਦਿਖਾ ਕੇ ਚਲਾ ਗਿਆ। ਕਹਿਣ ਲੱਗਾ ਸਾਹਮਣੇ ਜੂਝਣਾ ਮਰਨ ਤੋਂ ਬਾਅਦ ਮੇਰੀ ਲਾਸ਼ ਵੀ ਉਧਰ ਨੂੰ ਘਸੀਟਿਓ। ਉਹਨੇ ਬੜੇ ਪਿਆਰੇ ਬਚਨ ਕਹਿ ਹਨੂੰਮਾਨ ਨਾਟਕ ਵਿੱਚੋਂ ਲਿਖਦਾ ਜੁੰਬਕ ਜੰਬੁਕ ਗਿਰਜਨ ਸ਼ੌਂਕਾ ਰਾਵਣ। ਕਹਿਣ ਲੱਗੇ ਮੋਹ ਬੇਨਤੀ ਸੁਣੋ ਹੋ ਰੇ ਭਈਓ ਮੇਰੀ ਬੇਨਤੀ ਸੁਣੋ। ਕਹਿਣ ਲੱਗੇ ਫਿਰ ਕਰਦਾ ਕੀ ਏ ਕਹਿੰਦਾ ਕਿ ਚੌਂਕ ਸੋ ਜਾਏ ਲੜੂ ਸੀ ਕੇ ਹਿਤ ਚਿਤ ਆਵੇ ਮੇਰੇ ਮਾਸ ਅਗਈਓ ਜੇ ਤੁਹਾਡਾ ਚਿੱਤ ਕਰੇ ਮੇਰੇ ਮਾਸ ਖਾਇਓ। ਕਹਿਣ ਲੱਗੇ ਗਸੀਟਤ ਰਾਮ ਕੀ ਔਰ ਉਡੋ ਪੈ ਗਸੀਟਤ ਲੰਕ ਕੀ ਔਰ ਨਾ ਜਾਈਓ ਮੇਰੇ ਮਾਸ ਨੂੰ ਘਸੀਟਦਿਆਂ ਰਾਮ ਚੰਦਰ ਵੱਲ ਜਾਇਓ ਪਰ ਲੰਕਾ ਵੱਲ ਨਹੀਂ। ਲੋਕ ਕਹਿਣਗੇ ਵਾਹ ਬਲੀ ਬਹਾਦਰਾ ਮਰਨ ਤੋਂ ਬਾਅਦ ਤੇਰੀ ਜਿਹੜੀ ਲਾਸ਼ ਉਹਦੇ ਟੁਕੜੇ ਤਾਂ ਘਰ ਨੂੰ ਆ ਗਿਆ ਦੁਸ਼ਮਣ ਵੱਲ ਤੂੰ ਮੂੰਹ ਫੇਰ ਲੈ। ਮੇਰੇ ਸਾਹਿਬ ਸੱਚੇ ਪਿਤਾ ਜਦੋਂ ਉਹਨਾਂ ਦੇ ਜੀਵਨ ਨੂੰ ਪੜ੍ਹਨੇ ਆ ਉਹ ਕਹਿੰਦੇ ਨੇ ਸੂਰਮਾ ਉਹ ਵੇ ਜਿਹੜਾ ਇਸਤਰੀ ਦੀ ਖਾਤਰ ਨਹੀਂ ਉਹ ਕਹਿ ਰਿਹਾ ਚੌਂਕ ਸੇ ਜਾਏ ਲੜੂ ਸੀ ਕੇ ਹਿੱਤ ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਜੋ ਲੜੈ ਦੀਨ ਕੇ ਖੇਤ। ਗੁਰੂ ਗ੍ਰੰਥ ਸਾਹਿਬ ਸੂਰਮਾ ਕਹਿੰਦਾ ਮਰਨ ਮੁਣ ਤਾਂ ਸੂਰਿਆ ਹੱਕ ਹੈ ਉਹ ਸੂਰਮੇ ਜਿਹੜੇ ਉਹਦੀ ਦਰਗਾਹ ਵਿਚ ਪ੍ਰਵਾਨ ਹੋ ਜਾਣ ਤੇ ਗੁਰੂ ਕਲਗੀ ਵਾਲਾ ਉਹਨਾਂ ਦੇ ਪਵਿੱਤਰ ਬਾਣੀ ਨੂੰ ਪੜ੍ਹੀਏ ਖਾਂ ਉਹ ਜਦੋਂ ਸ਼ਸਤਰ ਦੀ ਗੱਲ ਕਰਦੇ ਨੇ ਉਹਨੂੰ ਵੀ ਪ੍ਰਣਾਮ ਕਰਦੇ ਨੇ ਤੇ ਜਦੋਂ ਉਹ ਮੰਗਦੇ ਨੇ ਮਾਲਕ ਦੇ ਦਰ ਤੋਂ ਤੇ ਵੇਖੋ ਝੋਲੀ ਅੱਡ ਕੇ ਮੰਗਦੇ ਕੀ ਪਏ ਨੇ। ਜਦੋਂ ਅਸੀਂ ਪੜ੍ਹਨੇ ਦੇ ਸ਼ਿਵਾ ਬਰ ਮੋਏ ਇਹ ਹੈ ਸ਼ੁਭ ਕਰਮਨ ਤੇ ਕਬ ਖੂਨ ਨਾ ਕਰੂੰ ਨਾ ਡਰੂੰ ਅਰਸੂ ਜਬ ਜਾਏ ਲੜੂੰ ਨਿਸ਼ਚੈ ਕਰ ਆਪਣੀ ਜੀਤ ਕਰੂੰ ਅਰ ਸਿੱਖੂ ਆਪਣੇ ਹਿਕਮਨ ਕੋ ਇਹ ਲਾਲਚ ਹੁਕਮ ਤੋ ਉਚਰੂੰ ਜਬ ਆਪ ਕੀ ਔਧ ਨਿਧਾਨ ਬਣੇ ਅਪ ਹੀ ਰਣ ਮੈਂ ਤਬ ਜੂਝ ਮਰੂੰ। ਕਹਿਣ ਲੱਗੇ ਇਹੋ ਜੀ ਕਿਰਪਾ ਕਰ ਮੈਨੂੰ ਉਹ ਦਾਤ ਬਖਸ਼ ਦੇ ਜਿੱਦਣ ਸਮਾਂ ਆਵੇ ਮੈਦਾਨੇ ਜੰਗ ਵਿਚ ਜੂਝਾਂ ਨਾ ਕਿ ਜੰਗ ਵਿਚੋਂ ਪਿੱਛ ਦਿਖਾ ਕੇ ਭੱਜਾਂ। ਸਾਹਿਬ ਕਹਿੰਦੇ ਨੇ ਅਣਗਿਣਤ ਐਸੇ ਸੂਰਮੇ ਨੇ ਜਿਹੜੇ ਮੈਦਾਨੀ ਜੰਗ ਅੰਦਰ ਜੂਝੇ ਨੇ। ਮੈਂ ਸਤਿਗੁਰੂ ਕੀ ਬਾਣੀ ਨੂੰ ਆਧਾਰ ਬਣਾ ਕੇ ਅਰਜ਼ ਕਰਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਚਨਾ ਪੜ੍ਹਦੇ ਹਨ ਉਹਨੇ ਸ਼ਸਤਰਾਂ ਦੀ ਜਦੋਂ ਗੱਲ ਕੀਤੀ ਗੱਲ ਚੱਲੀ ਸ਼ਸਤਰ ਕਿਰਪਾਨ ਦੀ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ ਖਗ ਖੰਡ ਬੇਹੰਡੰਗ ਖਲਦਲ ਖੰਡੰਗ ਅਕਰਨ ਮੰਡੰਗ ਬਰ ਬੰਡੰਗ ਕੁਝ ਦੰਡ ਅਖੰਡੰਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰਗ ਸੁਖ ਸੰਤਾ ਕਰਨੰਗ ਦੁਰਮਤ ਦਰਨੰਗ ਕਿਲਵਿਕ ਹਰਨੰਗ ਅਸਰਨੰਗ ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗੰਗ। ਹੁਣ ਉਹਦੇ ਅਰਥ ਬੜੇ ਕਮਾਲ ਦੇ ਨੇ। ਕਹਿਣ ਲੱਗੇ ਖਗ ਖੰਡ ਬੇਹੰਡੰਗ ਖਗ ਖੰਡ ਬੇਹੰਡੰਗ ਖੰਡ ਦਰ ਤੇ ਟੁਕੜਾ ਖੱਗ ਦਰ। ਕਹਿਣ ਲੱਗੇ ਤੂੰ ਹੈ ਤਲਵਾਰ ਮੂਰਖਾਂ ਦੇ ਟੁਕੜੇ ਜ਼ਾਲਮਾਂ ਦੇ ਟੁਕੜੇ ਕਰਨੀ
ਖੰਡ ਦੇ ਹੰਡਲ ਖੰਡਲ ਖੰਡਲ ਅਨੇਕਾਂ ਮੂਰਖਾਂ ਦੇ ਦਲ ਨੂੰ ਤੂੰ ਵਹਿੰਦੇ ਨਹੀਂ। ਖੰਡ ਦੇ ਹੰਡਲ ਖਲਦਲ ਮੰਡਲ ਅੱਤ ਰਣ ਮੰਡਲ ਬਰ ਬੰਡਲ ਤੂੰ ਮੈਦਾਨੇ ਜੰਗ ਨੂੰ ਸੋਹਣਿਆ ਬਣਾਨੀ। ਕੁਝ ਦੰਡ ਅਖੰਡਲ ਜਦੋਂ ਤੋਪਾਂ ਵੀ ਸਾਥ ਜਗ ਜਾਣ ਤੇ ਤੂੰ ਮਨੁੱਖ ਸੂਰਮੇ ਦੇ ਹੱਥ ਦਾ ਡੰਡਾ ਹੈ। ਕੁਝ ਦੰਡ ਅਖੰਡਲ ਤੇਜ ਪ੍ਰਚੰਡਲ ਜੋਤ ਅਮੰਡਲ ਭਾਨ ਪ੍ਰਬੰਧ ਤੂੰ ਇਹੋ ਜੀ ਤੇਜ ਪ੍ਰਤਾਪ ਵਾਲੀ ਏ। ਤੇਰੇ ਸਾਹਮਣੇ ਤਾਂ ਸੂਰਜ ਦੀ ਲਿਸ਼ਕ ਵੀ ਮੰਦੀ ਪੈ ਜਾਂਦੀ। ਜੋਤ ਅਮੰਡਲ ਭਾਨ ਪ੍ਰਬੰਧ ਪਰ ਕਹਿਣ ਲੱਗੇ ਮੈਂ ਤਲਵਾਰ ਇਸ ਕਰਕੇ ਨਹੀਂ ਚੁੱਕੀ ਲੋਕਾਂ ਦੇ ਘਰ ਲੁੱਟਣ ਲਈ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲਵਕ ਹਰਨੰਗ ਅੱਗ ਸਰਨੰਗ। ਕਹਿਣ ਲੱਗੇ ਭੈੜੀ ਮੱਤ ਵਾਲਿਆਂ ਦਾ ਨਾਸ ਕਰਨ ਲਈ ਸੰਤਾਂ ਨੂੰ ਦੁਖਾਉਣ ਵਾਲੇ ਜ਼ਾਲਮਾਂ ਦੀ ਨਾਲ ਟੱਕਰ ਲੈਣ ਲਈ। ਕਹਿਣ ਲੱਗੇ ਇਸ ਕਰਕੇ ਸੁਖ ਸੰਤਾਂ ਕਰਨੰਗ ਦੁਰਮਤ ਦਰਨੰਗ ਕਿਲਵਕ ਹਰਨੰਗ ਅੱਗ ਸਰਨੰਗ ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗੰਗ। ਸਾਹਿਬ ਨੇ ਤਾਂ ਹੀ ਕਿਹਾ ਕਹਿਣ ਲੱਗੇ ਅੱਜ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਪੀਰ। ਕਹਿਣ ਲੱਗੇ ਸਹਿਤ ਸਰੋਹੀ ਸਹਿਤੀ ਯੇ ਹਮਾਰੇ ਪੀਰ। ਕਦੀ ਤੱਕੋ ਉਸ ਗੁਰੂ ਕਲਗੀ ਵਾਲੇ ਨੂੰ। ਸਹਿਬ ਕਹਿੰਦੇ ਅਣਗਿਣਤ ਸੂਰਮੇ ਨੇ ਜਿਹੜੇ ਮੈਦਾਨੀ ਜੰਗ ਅੰਦਰ ਜੂਝਦੇ ਨੇ ਤੇ ਕੇਵਲ ਆਪ ਨੀ। ਸਹਿਬ ਨੇ ਕਿਹਾ ਸਹਿਬ ਨੇ ਆਪਣੇ ਕੋਲੋਂ ਉਹ ਬਚਨ ਕਮਾ ਕੇ ਵੀ ਦਿਖਾਏ ਨੇ। ਮੈਦਾਨੀ ਜੰਗ ਵੀ ਜਦੋਂ ਸੂਰਮਾ ਜੂਝਦਾ ਚਮਕੌਰ ਦੀ ਗੜੀ ਵਿਚ ਮੈਂ ਇੱਕ ਅਰਜ ਕੀਤੀ ਸੀ ਕਿ ਜਦੋਂ ਹਜ਼ੂਰ ਨੇ ਨਾ ਤੋਰੇ ਬਾਬਾ ਜੁਝਾਰ ਸਿੰਘ ਜੀ ਨੇ ਅੱਲਾ ਯਾਰ ਖਾਂ ਜੋਗੀ ਨੇ ਇੱਕ ਗੱਲ ਕਹੀ। ਕਹਿੰਦਾ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਉਹਨੂੰ ਤਿਆਰ ਕੀਤਾ ਤੇ ਉਹਨੇ ਸ਼ਬਦ ਬੜੇ ਪਿਆਰੇ ਕਹੇ। ਕਹਿੰਦੇ ਆਪ ਉਹਨਾਂ ਨੇ ਖੰਜਰ ਦਿੱਤਾ, ਆਪ ਉਹਨਾਂ ਨੇ ਤੀਰ ਦਿੱਤਾ, ਆਪ ਉਹਨਾਂ ਨੇ ਦਸਤਾਰ ਸਜਾਈ ਤੇ ਤੁਰਨ ਲੱਗਿਆ ਇੱਕ ਗੱਲ ਉਹਨਾਂ ਨੇ ਕਹੀ। ਕਹਿਣ ਲੱਗੇ ਪੁੱਤਰ ਜਦੋਂ ਮੈਦਾਨੀ ਜੰਗ ਵਿਚ ਜੂਝਣਾ ਤੇ ਤੇਰੇ ਤਨ ਵਿਚ ਤੇਰੀ ਛਾਤੀ ਵਿਚ ਬਰਸ਼ੀ ਲੱਗੇ ਤੇ ਮੁੱਖ ਵਿਚੋਂ ਸੀ ਨਾ ਕਹੀਂ ਗੁਰੂ ਦੀ ਆਵਾਜ਼ ਨਿਕਲੇ ਤੇ ਇੱਕ ਬਚਨ ਉਹਨਾਂ ਨੇ ਕਿਹਾ ਸੀ ਬੇਟਾ ਤੈਨੂੰ ਧਰਮ ਦੀ ਖਾਤਰ ਤੁਰਨ ਲੱਗੇ ਆ ਤੇ ਮੈਂ ਆਸ ਕਰਾਂਗਾ ਉੱਤੇ ਖਲੋ ਕੇ ਤੇ ਜਦੋਂ ਤੂੰ ਸ਼ਹਾਦਤ ਦਾ ਜਾਣ ਪੀਵੇਂ ਤੇ ਮੈਂ ਆਪਣੀਆਂ ਅੱਖਾਂ ਨਾਲ ਦੇਖਦਾ ਹੂੰ। ਸਾਹਿਬ ਕਹਿੰਦੇ ਇਹੋ ਜਿਹੇ ਸੂਰਮੇ ਵੀ ਨੇ ਜਿਹੜੇ ਮੈਦਾਨੀ ਜੰਗ ਵਿਚ ਜੂਝਦੇ ਨੇ ਧਰਮ ਦੀ ਖਾਤਰ ਪਿੱਛ ਨਹੀਂ ਦਿਖਾਉਂਦੇ। ਸਾਹਿਬ ਨੇ ਉਹਨਾਂ ਦੀ ਗਿਣਤੀ ਭਗਤਾਂ ਵਾਲੀ ਪੌੜੀ ਵਿਚ ਕੀਤੀ ਏ। ਹਜ਼ੂਰ ਦੇ ਇਸ ਸਾਹਿਬਜ਼ਾਦੇ ਸੰਬੰਧੀ ਉਸ ਵਿਦਵਾਨ ਨੇ ਬੜੇ ਪਿਆਰੇ ਬਚਨ ਕਹਿ ਕਹਿਣ ਲੱਗੇ ਬੇਟੇ ਆਮ ਖੰਗਰ ਕਿਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਇਸੇ ਉਹਨੇ ਬੇ ਤੀਰ ਸਮਝਣਾ। ਕਹਿਣ ਲੱਗੇ ਪਿਆਰੇ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਤੀਰ ਕਲੇਜੇ ਨਹੀਂ ਲਗੇ ਸੀ ਨਹੀਂ ਕਰਨਾ, ਉਹ ਮੂੰਹ ਸੇ ਮੇਰੀ ਜਾਨ ਕਦੀ ਵੀ ਨਹੀਂ ਉਚਰਨਾ। ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਜਾ ਤੋ ਜਾਮੇ ਸ਼ਹਾਦਤ ਤੁਮੇ ਬਖਸ਼ੇ। ਕਹਿਣ ਲੱਗੇ ਬੇਟਾ ਤੁਮੀ ਉਹ ਪੰਥ ਕੇ ਬੇੜੇ ਕੇ ਖਵਈਆ, ਸਰ ਵੇਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਕਤੇ ਹੈ ਖਲਕ ਮੇ ਪਈਆ, ਖਾਇਸ਼ ਹੈ ਤੁਮੇ ਤੇਜ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ। ਕਹਿਣ ਲੱਗੇ ਇੱਕ ਆਸ ਪੁੱਤਰ ਤੂੰ ਮੈਦਾਨੇ ਜੰਗ ਵੀ ਜਾਏ ਜੇ ਜੂਝੇ ਤੇ ਧਿਆਨ ਰੱਖੀ ਦੁਸ਼ਮਣ ਦੇ ਸਾਹਮਣੇ ਤੇ ਸੂਰਮੇ ਦੇ ਕੁਝ ਗੁਣ ਨੇ ਤੇ ਪਹਿਲੀ ਅਰਜ਼ ਕੀਤੀ ਉਹਦਾ ਅੰਦਰ ਹਰੀ ਦੇ ਰੰਗ ਵਿਚ ਰੰਗਿਆ ਹੋਵੇ। ਸਹਿਬ ਨੇ ਇੱਕ ਹੋਰ ਬਚਨ ਕੀਤਾ ਕਹਿੰਦੇ ਉਹ ਸੂਰਮਾ ਮੈਦਾਨੀ ਜੰਗ ਵੀ ਜਾਣ ਤੋਂ ਪਹਿਲਾਂ ਉਹਨੇ ਆਪਣੇ ਆਪ ਨੂੰ ਜਿੱਤਿਆ, ਆਪਣੇ ਮਨ ਨਾਲ ਜੰਗ ਕੀਤਾ, ਆਪਣੇ ਫੁਰਨਿਆਂ ਤੇ ਕਾਬੂ ਪਾਇਆ। ਕਹਿਣ ਲੱਗੇ ਉਹ ਸੂਰਮਾ ਧੰਨ ਜੀਓ ਤੈਨੂੰ ਜਦ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਤ ਵਿਚਾਰ ਹੈ, ਦੇ ਅਨਿਤ ਨਾ ਨਿਤ ਰਹੇ ਜਸ ਨਾਵ ਚੜੈ ਪਵ ਸਾਗਰ ਤਾਰੈ, ਧੀਰੇ ਧਾਮ ਬਣਾਏ ਇਹ ਤਨ ਬੁੱਧ ਸੋ ਦੀਪਕ ਜਿਉਂ ਉਜਿਆਰੈ, ਆਪਣੇ ਅੰਦਰ ਧੀਰਜ ਰੱਖੇ ਆਪਣੇ ਅੰਦਰ ਚੰਗੀ ਮਤ ਦਾ ਦੀਵਾ ਬਾਲੇ। ਤੇ ਸ਼ਾਇਦ ਕਹਿਣ ਲੱਗੇ ਗਿਆਨੈ ਕੀ ਬਡਨੀ ਮਨੋ ਹਾਥ ਲੈ ਕਾਤੁਰ ਤਾਕਤਵਾਰ ਬਹਾਰੈ, ਉਹ ਸੂਰਮਾ ਆਪਣੇ ਅੰਦਰੋਂ ਗਿਆਨ ਦੀ ਲੈ ਕੇ ਬੋਕਰ ਝਾੜੂ ਉਹ ਸਾਰੇ ਇਸ ਕਾਤਰਤਾ ਨੂੰ ਕਾਇਰਤਾ ਨੂੰ ਬਾਹਰ ਕਰਦਾ। ਸਾਹਿਬ ਕਹਿੰਦੇ ਅਸੰਖਾਂ ਸੂਰਮੇ ਨੇ ਜਿਹੜੇ ਮੈਦਾਨੀ ਜੰਗ ਵਿਚ ਜੂਝਦੇ ਨੇ। ਹਜ਼ੂਰ ਕਹਿੰਦੇ ਫਿਰ ਆਪਣੇ ਮੂੰਹ ਤੇ ਜੇ ਫੱਟ ਖਾਂਦੇ ਨੇ ਤੇ ਪਿੱਛੇ ਹਟਦੇ ਨੇ। ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਸੂਰਮਿਆਂ ਦੇ ਸੰਬੰਧ ਵਿਚ ਪਹਿਲਾ ਬਚਨ ਤਾਂ ਬਾਬੇ ਨਾਨਕ ਨੇ ਇਹ ਕਿਹਾ ਸੀ ਨਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲ ਮੇਰੀ ਆਓ ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਮ ਨਾ ਕੀਜੈ। ਸਾਹਿਬ ਗੁਰੂ ਅਰਜਨ ਦੇਵ ਨੇ ਵੀ ਇਹ ਬਚਨ ਕਹਿ ਸਨ ਹਜ਼ੂਰ ਦੀ ਬਾਣੀ ਵਿੱਚੋਂ, ਜੇ ਸੂਰਮਾ ਬੰਨੇ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਖੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਤੇ ਜਦੋਂ ਫਿਰ ਉਹ ਸੂਰਮਾ ਸਭ ਦੇ ਚਰਨਾਂ ਦੀ ਧੂੜ ਬਣ ਕੇ ਗਿਆ, ਫਿਰ ਉਹਨੇ ਕਦੀ ਮੂੰਹ ਪਿੱਛੇ ਨੂੰ ਘੁਮਾਇਆ ਨਹੀਂ, ਕਦੀ ਤੱਕ ਨਿਆ ਹਰੀ ਸਿੰਘ ਨਲਵੇ ਦੇ ਜੀਵਨ ਨੂੰ। ਅੰਤਲੇ ਸਮੇਂ ਜਿਹੜੇ ਉਹਨੇ ਸ਼ਬਦ ਕਹਿ, ਵਿਦਵਾਨਾਂ ਨੇ ਉਹਨਾਂ ਨੂੰ ਕਲਮ ਬੰਦ ਕੀਤਾ। ਕਹਿੰਦੇ ਹਰੀ ਸਿੰਘ ਨਲਵੇ ਨੇ ਇੱਕ ਸ਼ਬਦ ਕਹੇ ਸਨ, ਇੱਕ ਤਾਂ ਰਣਜੀਤ ਸਿੰਘ ਦੇ ਆਉਂਦਿਆਂ ਤੁਸੀਂ ਇਹ ਨਹੀਂ ਖਬਰ ਬਾਹਰ ਨਿਕਲਣ ਦੇਣੀ ਕਿ ਨਲਵਾ ਜਿਹੜਾ ਉਹ ਸ਼ਹੀਦ ਹੋ ਗਿਆ, ਤੇ ਦੂਸਰਾ ਕੰਮ ਇੱਕ ਹੋਰ ਕਰਿਓ। ਕਹਿਣ ਲੱਗਾ ਕੀ? ਕਹਿੰਦੇ ਨੇ ਪੰਜਾਬ ਦੀ ਧਰਤੀ ਨਾਲ ਅੱਕਦਾ ਨਹੀਂ ਵੀ, ਪਰ ਜਦੋਂ ਮੇਰੀ ਚਿਖਾ ਬਣਾਓਗੇ ਨਾ ਉਦੋਂ ਮੇਰੇ ਮੂੰਹ ਨੂੰ ਤੁਸੀਂ ਕਾਬਲ ਦੀ ਧਰਤੀ ਵੱਲ ਰੱਖਿਓ। ਉਹਨਾਂ ਪੁੱਛਿਆ ਕਿਉਂ? ਕਹਿਣ ਲੱਗਾ ਜਿੰਦਾ ਵੀ ਨਲਵਾ ਕਦੀ ਦੁਸ਼ਮਣ ਵੱਲ ਪਿੱਠ ਘੁਮਾ ਕੇ ਭੱਜਿਆ ਨਹੀਂ, ਤੇ ਮਰਨ ਤੋਂ ਬਾਅਦ ਮੇਰਾ ਮੂੰਹ ਤੁਸੀਂ ਕਾਬਲ ਵੱਲ ਰੱਖਣਾ, ਕਿਉਂਕਿ ਮੈਂ ਮਰਨ ਤੋਂ ਬਾਅਦ ਵੀ ਉਧਰ ਆਪਣੀ ਪਿੱਠ ਨਹੀਂ ਕਰਨੀ ਚਾਹੁੰਦਾ। ਇਹੀ ਕੀਤਾ ਤਾਂ ਹੀ ਤਾਂ ਵਿਦਵਾਨਾਂ ਨੇ ਬਚਨ ਲਿਖੇ। ਕਹਿਣ ਲੱਗੇ ਮੇਰਾ ਮੂੰਹ ਕਾਬਲ ਵੱਲ ਰੱਖਣਾ ਜਦ ਲਾਂਬੂ ਲਾਣਾ, ਮੈਂ ਨਹੀਂ ਵੈਰੀ ਤੋਂ ਸਿੱਖਿਆ ਕਦੇ ਮੂੰਹ ਭਵਾਣਾ, ਮੇਰਾ ਨਾਲਾ ਲੈ ਕੇ ਤੁਸਾਂ ਨੇ ਰਣਜੀਤ ਵਜਾਣਾ, ਮੈਂ ਨਾਲ ਤੁਸਾਂ ਦੇ ਰਹਾਂਗਾ ਤੁਸੀਂ ਨਹੀਂ ਘਬਰਾਣਾ। ਕਹਿਣ ਲੱਗੇ ਮੇਰਾ ਮੂੰਹ ਤੁਸੀਂ ਕਦੀ ਭਵਾਇਓ ਨਾ। ਸਾਹਿਬ ਕਹਿੰਦੇ ਨੇ ਇੱਕ ਨਹੀਂ ਬੇਅੰਤ ਸੂਰਮੇ ਐਸੇ ਨੇ ਜਿਹੜੇ ਪਿੱਠ ਭਵਾਉਂਦੇ ਨਹੀਂ। ਹਜ਼ਰਤ ਈਸਾ ਨੂੰ ਤੱਕੋ, ਸੂਲੀ ਤੇ ਚੜਦੇ ਪਏ ਨੇ, ਤੇ ਜੇ ਉਹਨਾਂ ਨੂੰ ਸਮਾਂ ਮਿਲਿਆ ਆਪ ਉਹਨਾਂ ਨੇ ਸਲੀਬ ਚੁੱਕੀ ਏ, ਉਹ ਵੀ ਤਾਂ ਇੱਕ ਬਹਾਦਰ ਸੂਰਮੈ ਜਿਹੜਾ ਇੱਕ ਗੱਲ ਕਹਿੰਦਾ ਪਏ, ਹੇ ਖੁਦਾ ਇਹ ਲੋਕ ਮੈਨੂੰ ਸੂਲੀ ਤੇ ਚੜਨ ਲੱਗੇ ਨੇ, ਪਰ ਇਹਨਾਂ ਨੂੰ ਖੁਦ ਨੂੰ ਪਤਾ ਨਹੀਂ ਇਹ ਕੀ ਮੇਰੇ ਨਾਲ ਕਰਦੇ ਪਏ, ਇਹ ਅਣਜਾਣ ਨੇ। ਸਾਹਿਬ ਕਹਿੰਦੇ ਨੇ ਅਣਗਿਣਤ ਨੇ ਸੂਰਮੇ ਜਿਹੜੇ ਮੈਦਾਨੀ ਜੰਗ ਵੀ ਜਾਂਦੇ ਨੇ, ਫੱਟ ਸਹਾਰਦੇ ਨੇ ਪਰ ਪਿੱਛੇ ਨਹੀਂ ਮੁੜਦੇ। ਅਸੰਖ ਸੂਰਮੋ ਭੱਖ ਸਾਰ, ਅਸੰਖ ਮੋਨ ਲਿਵ ਲਾਏ ਤਾਰ। ਸਾਹਿਬ ਕਹਿੰਦੇ ਅਸੰਖ ਐਸੇ ਨੇ, ਮੋਨ ਦਾ ਅਰਥ ਜਿਹੜੇ ਮੋਨੀ ਨੇ, ਧਿਆਨ ਰੱਖਣਾ ਸਾਹਿਬ ਨੇ ਉਸ ਮੋਨ ਨੂੰ ਬਾਣੀ ਵਿੱਚ ਨਹੀਂ ਪ੍ਰਵਾਨ ਕੀਤਾ ਜਿੱਥੇ ਮਨ ਤਾਂ ਅੰਦਰ ਚੱਲਦਾ ਰਹੇ ਤੇ ਬਾਹਰੋਂ ਜ਼ਬਾਨ ਬੰਦ ਕਰਕੇ ਕਹੀਏ ਜੀ ਮੈਂ ਮੋਨ ਧਾਰਨ ਕੀਤਾ। ਗੁਰੂ ਕਲਗੀ ਵਾਲਾ ਕਹਿੰਦਾ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਆ ਰੁੱਖ ਕਿਹੜਾ ਬੋਲਦਾ ਤੇ ਆਵਾਜ਼ਾਂ ਮਾਰਦਾ, ਜਿੱਦਣ ਦਾ ਜੰਮਿਆ ਚੁੱਪ ਖਲੋਤਾ। ਸਾਹਿਬ ਕਹਿੰਦੇ ਨੇ ਪਰ ਅਸੰਖਾ ਉਹ ਨੇ ਜਿਹੜੇ ਮੋਨੀ ਨੇ, ਕੇਵਲ ਜ਼ਬਾਨ ਕਰਕੇ ਨਹੀਂ, ਸਾਹਿਬ ਨੇ ਬਾਣੀ ਵਿੱਚ ਬਚਨ ਵੀ ਕੀਤੇ ਨੇ ਜੇ ਬੋਲਣੇ। ਕਹਿਣ ਲੱਗੇ ਪਿਆਰਿਆ ਉਹ ਬੋਲ ਬੋਲੀ ਜਿਹਦੇ ਬੋਲਣ ਨਾਲ ਪ੍ਰਭੂ ਦੀ ਦਰਗਾਹ ਵਿੱਚ ਵੀ ਪ੍ਰਵਾਨ ਹੋਵੇ ਤੇ ਸੰਸਾਰ ਵਿੱਚ ਵੀ ਪ੍ਰਵਾਨ ਹੋਵੇ। ਸਾਹਿਬ ਜੀ ਬਾਣੀ ਵਿੱਚ ਕਹਿੰਦੇ ਨੇ, ਕਹਿਣ ਲੱਗੇ ਬਾਬਾ ਬੋਲੇ ਪਤ ਹੋਏ ਉੱਤਮ ਸੇਦਰ ਉੱਤਮ ਕਹੀਏ ਨੀਚ ਕਰਮ ਬਹਿ ਰੋਏ। ਕਹਿੰਦੇ ਨੇ ਜੇ ਤੂੰ ਬੋਲਣਾ ਚਾਹੁੰਦੇ ਆਪਣੇ ਮੁੱਖ ਤੋਂ ਪਰਮੇਸ਼ਵਰ ਦੇ ਨਾਮ ਨੂੰ ਜਪੀ, ਪਰ ਹਜ਼ੂਰ ਕਹਿੰਦੇ ਅਸੰਖਾ ਐਸੇ ਨੇ ਜਿਹੜੇ ਮੌਨ ਧਾਰ ਕੇ ਬੈਠ ਗਏ ਨੇ, ਕੇਵਲ ਜ਼ਬਾਨ ਨਹੀਂ ਮੌਨ ਵਿੱਚ, ਲਿਵ ਲਾਏ ਤਾਰ। ਲਿਵ ਲਾਏ ਤਾਰ ਦਰ ਤੇ ਨਿਰੰਤਰ ਉਹਨਾਂ ਦਾ ਮੁੱਖ ਵੀ ਚੋਪੇ, ਉਹਨਾਂ ਦਾ ਮਨ ਵੀ ਚੋਪੇ ਤੇ ਪੂਰਨ ਟਿਕਾ ਦੇ ਅੰਦਰ ਆ ਕੇ ਉਹ ਪਰਮੇਸ਼ਵਰ ਦੇ ਚਰਨਾਂ ਵਿੱਚ ਆਪਣੀ ਲਿਵ ਲਾ ਕੇ ਬੈਠੇ। ਅਸੰਖਾ ਐਸੇ ਨੇ ਉਹਨਾਂ ਦੇ ਆ ਇੰਦਰੇ ਵੀ ਚੁੱਪ ਨੇ। ਕਈ ਵਾਰੀ ਆਪਾਂ ਦੇਖਦੇ ਹਾਂ ਜਿਹੜਾ ਬਾਹਰ ਵਾਲਾ ਚਿਹਰਾ ਉਹ ਚੁੱਪ ਪ੍ਰਤੀਤ ਹੁੰਦਾ, ਪਰ ਅੰਦਰ ਜਿਹੜਾ ਮਨ ਉਹ ਦਿਨ ਰਾਤ ਗੱਲਾਂ ਪਿਆ ਕਰਦਾ। ਸਾਹਿਬ ਕਹਿੰਦੇ ਨੇ ਜਿਹੜਾ ਅੰਦਰ ਚੁੱਪ ਹੋ ਜਾਏ ਉਹਦੇ ਇੰਦਰੇ ਵੀ ਚੁੱਪ ਨੇ, ਨੇਤਰ ਵੀ ਉਹਦੇ ਚੁੱਪ ਨੇ, ਕੰਨ ਵੀ ਉਹਦੇ ਚੁੱਪ ਨੇ, ਰਚਨਾ ਵੀ ਉਹਦੀ ਚੁੱਪੇ। ਇਹ ਇੰਦਰੇ ਜਿਹੜੇ ਬਾਹਰ ਨੂੰ ਭਟਕਦੇ ਪਏ ਸਨ ਸਾਰੇ ਮੌਨ ਦੇ ਅੰਦਰ ਆ ਗਏ ਨੇ। ਹਜ਼ੂਰ ਕਹਿੰਦੇ ਨੇ ਇੱਕ ਨਹੀਂ ਅਨੇਕਾਂ ਐਸੇ ਮੋਨੀ ਨੇ ਜਿਹੜੇ ਚੁੱਪ ਕਰਕੇ ਆਪਣੇ ਅੰਦਰ ਟਿਕੇ ਨੇ। ਤੇ ਅਸਲ ਵਿੱਚ ਆਪਣੀ ਜ਼ਬਾਨ ਨੂੰ ਚੁੱਪ ਕਰਨਾ ਇਹ ਵੀ ਤਾਂ ਅੰਦਰ ਨੂੰ ਬੜਾ ਵੱਡਾ ਟਿਕਾ ਮਿਲਦਾ। ਬਹੁਤ ਵਿਰਲੇ ਨੇ ਜਿਹੜੇ ਇਹ ਅਭਿਆਸ ਕਰਦੇ ਨੇ। ਜਿਤਨਾ ਜ਼ਿਆਦਾ ਆਪਾਂ ਜ਼ਬਾਨ ਨਾਲ ਬੋਲਦੇ ਹਾਂ ਉਤਨਾ ਸਾਡਾ ਅੰਦਰ ਜਿਹੜਾ ਉਹ ਖਿੰਡਦਾ। ਇਹੀ ਕਾਰਨ ਸਾਹਿਬ ਕਹਿੰਦੇ ਨੇ ਜਿਹੜਾ ਭਗਤ ਜਾਣੇ ਸੰਤ ਜਾਣੇ ਉਹ ਬਹੁਤ ਘੱਟ ਬੋਲਦਾ, ਤੇ ਖਾਲੀ ਜਿਹੜਾ ਉਹਨੂੰ ਇੱਕ ਗੱਲ ਪੁੱਛੋ ਤੇ ਓਨੀ ਦੇਰ ਤੱਕ ਚੁੱਪ ਨਹੀਂ ਕਰਦਾ ਜਿੰਨੀ ਦੇਰ ਤੱਕ ਉਹ ਨਾ ਕਿ ਭਰਾਵਾ ਹੁਣ ਖਹਿੜਾ ਛੱਡ। ਸਾਹਿਬ ਕਹਿੰਦੇ ਨੇ ਕਹੋ ਕਬੀਰ ਛੂਛਾ ਤੱਕ ਬੋਲੇ, ਚੇਤੇ ਰੱਖਣਾ ਖਾਲੀ ਘੜਾ ਜਿਹੜਾ ਉਹ ਬੋਲਦਾ। ਕਹਿਣ ਲੱਗੇ ਭਰਿਆ ਹੋਏ ਸੋ ਕਦੋਂ ਨਾ ਡੋਲੇ, ਜਿਹੜਾ ਘੜਾ ਭਰ ਜਾਏ ਨਾ ਉਹਨੂੰ ਟਣਕਾ ਕੇ ਦੇਖੋ ਉਹਦੇ ਵਿੱਚੋਂ ਆਵਾਜ਼ ਨਹੀਂ। ਖਾਲੀ ਨੂੰ ਤੁਸੀਂ ਟਣਕਾਓ ਤੇ ਕਿੰਨੀ ਆਵਾਜ਼ ਦੇਗਾ। ਇਸੇ ਤਰ੍ਹਾਂ ਪਿਆਰਿਓ ਖਾਲੀ ਭਾਂਡੇ ਜਿਹੜੇ ਨੇ ਬੋਲਦੇ ਨੇ, ਭਰੇ ਭਾਂਡੇ ਜਿਹੜੇ ਨੇ ਉਹਨਾਂ ਵਿੱਚੋਂ ਕਦੀ ਆਵਾਜ਼ ਨਹੀਂ। ਉਹ ਮੌਨ ਧਾਰਨ ਕਰ ਗਏ ਆਪਣੇ ਅੰਦਰ ਨੂੰ ਉਹਨਾਂ ਨੇ ਟਿਕਾ ਲਿਆ। ਗੁਰਮੁਖ ਵਿਦਵਾਨ ਕਹਿੰਦੇ ਨੇ ਕਿ ਸਿੱਪੀ ਦਾ ਮੂੰਹ ਖੁੱਲਾ ਰਹਿੰਦਾ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਸਵਾਂਤੀ ਬੂੰਦ ਨਹੀਂ ਪਈ। ਜਦੋਂ ਸਵਾਂਤੀ ਬੂੰਦ ਮੂੰਹ ਵਿੱਚ ਪੈ ਗਏ ਸਿੱਪੀ ਦਾ ਮੂੰਹ ਬੰਦ ਏ, ਤੇ ਜਿਹੜੀ ਅਜੇ ਟੀਕਰਾ ਮੂੰਹ ਖੋਲ ਕੇ ਪਾਣੀ ਤੇ ਤਰਦੀ ਸੀ ਜਦੋਂ ਅੰਦਰ ਬੂੰਦ ਪੈ ਗਈ ਉਹੀ ਪਾਣੀ ਵਿੱਚ ਡੁੱਬ ਗਈ ਤੇ ਡੂੰਘੇ ਪਾਣੀ ਵਿੱਚ ਜਾ ਕੇ ਉਹਨੇ ਕੀਮਤੀ ਮੋਤੀ ਨੂੰ ਜਨਮ ਦਿੱਤਾ। ਪਿਆਰਿਓ ਚੁੱਪ ਬੜੀ ਵੱਡੀ ਚੀਜ਼ ਏ, ਪਰ ਚੁੱਪ ਹੋਵੇਗਾ ਉਹ ਜਿਹਨੂੰ ਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਦੇ ਗਏ। ਜਿੰਨੀ ਦੇਰ ਤੱਕ ਮੂੰਹ ਖਾਲੀ ਏ ਸਿੱਪੀ ਦੀ ਤਰ੍ਹਾਂ ਖੁੱਲ੍ਹਾ ਤੇ ਉਤਲੀਆਂ ਬਾਤਾਂ ਕਰੇਗਾ। ਜਿੱਦਣ ਹਜ਼ੂਰ ਨੇ ਨਾਮ ਦੀ ਦਾਤ ਮੂੰਹ ਵਿੱਚ ਹਿਰਦੇ ਵਿੱਚ ਚੁਕਾ ਦਿੱਤੀ ਅੰਦਰ ਮੋਹ ਨੇ, ਉਦੋਂ ਇੰਨਾ ਕੁ ਡੂੰਘਾ ਉਤਰ ਜਾਏਗਾ ਉਹਦੇ ਜੀਵਨ ਜਿਹੜਾ ਹੈ ਉਹ ਮੋਤੀਆਂ ਨਾਲੋਂ ਵੀ ਜ਼ਿਆਦਾ ਕੀਮਤੀ ਹੋ ਜਾਏਗਾ। ਸਾਹਿਬ ਕਹਿੰਦੇ ਅਸੰਖ ਐਸੇ ਨੇ ਜਿਹੜੇ ਚੁੱਪ ਕਰਕੇ ਬੈਠੇ ਨੇ, ਉਹਨਾਂ ਦੇ ਇੰਦਰੇ ਚੁੱਪ, ਉਹਨਾਂ ਦਾ ਮਨ ਖੁਰਨਿਆਂ ਤੋਂ ਰਹਿ ਤੇ ਅਸੰਖ ਮੋਨ ਲਿਵ ਲਾਏ ਤਾਰ, ਜਿਹੜੇ ਲਿਵ ਲਾ ਕੇ ਪ੍ਰਭੂ ਵੀ ਜੁੜੇ ਨੇ ਤੇ ਲਿਵ ਤੋਂ ਬਿਨਾਂ ਇਸ ਦੇਹ ਦੀ ਕੀਮਤ ਨਹੀਂ। ਆਪਾਂ ਪੜ੍ਹਨੇ ਆ ਨਾ ਸਾਚੀ ਲਿਵੈ ਬਿਨ ਦੇਹ ਨਿਮਾਣੀ, ਜੇ ਲਿਵ ਨਹੀਂ ਸਰੀਰ ਦੀ ਕੀ ਕੀਮਤ। ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਕਹਿੰਦੇ ਨੇ ਦਾਣਾ ਹੈ ਤੇ ਤਾਂ ਉੱਪਰ ਵਾਲੇ ਛਿਲਕੇ ਦੀ ਕੀਮਤ ਏ, ਜੇ ਦਾਣਾ ਨਹੀਂ ਛਿਲਕੇ ਦੀ ਕੋਈ ਕੀਮਤ ਨਹੀਂ। ਜੇ ਅੰਦਰੋਂ ਮਾਲਕ ਦੇ ਚਰਨਾਂ ਵਿੱਚ ਲਿਵ ਜੁੜ ਜਾਏ ਪਿਆਰਿਆ ਤਾਂ ਕੀਮਤ ਏ ਦੇਹ ਦੀ, ਨਹੀਂ ਤਾਂ ਸ਼ਾਇਦ ਕਹਿੰਦੇ ਨੇ ਕਣ ਬਿਨਾ ਜੈਸੇ ਥੋਤਰ ਤੁਖਾ ਨਾਮ ਬਿਹੋਣ ਸੋਨੇ ਸੇ ਮੁਖਾ। ਹਜ਼ੂਰ ਕਹਿੰਦੇ ਪਰ ਅਸੰਖ ਨੇ ਜਿਹੜੇ ਇਕਾਂਤ ਵਿੱਚ ਟਿਕੇ ਨੇ, ਅਸੰਖਾਂ ਨੇ ਜਿਹੜੇ ਬਹਾਦਰ ਸੂਰਮੇ ਮੈਦਾਨੀ ਜੰਗ ਵਿੱਚ ਜੂਝਦੇ ਨੇ, ਅਸੰਖ ਨੇ ਜਿਹੜੇ ਦਾਨੀ ਨੇ, ਅਸੰਖ ਨੇ ਜਿਹੜੇ ਪਵਿੱਤਰ ਜੀਵਨ ਵਾਲੇ ਨੇ। ਹਜ਼ੂਰ ਕਹਿੰਦੇ ਨੇ ਅਸੰਖਾਂ ਉਹ ਭਗਤ ਨੇ ਜਿਹੜੇ ਦਿਨ ਰਾਤ ਤੇਰੇ ਗੁਣਾਂ ਨੂੰ ਗਾਇਨ ਪੈ ਕਰਦੇ ਨੇ। ਮਹਾਰਾਜ ਕੀ ਫਿਰ ਇਹਨਾਂ ਭਗਤਾਂ ਨੂੰ ਤੁਸੀਂ ਪੂਰਾ ਬਿਆਨ ਕਰ ਦਿੱਤਾ? ਕੀ ਜਿਹੜੇ ਧਰਮ ਕਮਾਣ ਵਾਲੇ ਨੇ ਇਹ ਪੂਰੇ ਬਿਆਨ ਹੋ ਗਏ? ਸਾਹਿਬ ਕਹਿੰਦੇ ਨੇ ਬਿਲਕੁਲ ਨਹੀਂ, ਮੈਂ ਅਸੰਖ ਸ਼ਬਦ ਵੀ ਜਿਹੜਾ ਵਰਤਿਆ ਕਹਿਣ ਲੱਗੇ ਇਹ ਵੀ ਬਿਲਕੁਲ ਥੋੜਾ ਹੀ। ਕਹਿਣ ਲੱਗੇ ਕੁਦਰਤ ਕਮਣ ਕਹਾਂ ਵਿਚਾਰ, ਹਰ ਇੱਕ ਪੌੜੀ ਤੋਂ ਬਾਅਦ ਮੇਰੀ ਕੀ ਸਮਰੱਥਾ, ਕੀ ਤਾਕਤ ਤੇ ਮਾਲਕਾਂ ਮੈਂ ਤੇਰੇ ਇਹ ਕਮਾਈ ਕਰਨ ਵਾਲੇ ਧਰਮੀਆਂ ਨੂੰ ਬਿਆਨ ਕਰ ਸਕਾਂ? ਕੁਦਰਤ ਕਮਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਤੇਰੇ ਤੋਂ ਇੱਕ ਵਾਰੀ ਵੀ ਕੁਰਬਾਨ ਨਹੀਂ ਹੋ ਸਕਦਾ, ਮੈਂ ਤਾਂ ਤੁਸ ਜਾਵਾਂ। ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਭਾਉਂਦਾ ਮੇਰੇ ਮਾਲਕਾ ਉਹੀ ਕਾਰ ਚੰਗੀ ਮੈਨੂੰ ਲੱਗੇ। ਕਹਿਣ ਲੱਗੇ ਤੂੰ ਸਦਾ ਸਲਾਮਤ ਨਿਰੰਕਾਰ, ਹੇ ਪ੍ਰਭੂ ਹੇ ਨਿਰੰਕਾਰ ਤੂੰ ਸਦਾ ਸਲਾਮਤ ਰਹਿਣ ਵਾਲਾ, ਕਦੀ ਬਿਲਕਣਾ ਨਹੀਂ। ਪਰ ਜਿਹੜੇ ਕਹਿੰਦੇ ਨੇ ਮੈਂ ਧਰਮੀਆਂ ਦੀ ਗਿਣਤੀ ਕੀਤੀ, ਇਹ ਵੀ ਗਿਣਤੀ ਤੋਂ ਬਾਹਰ ਨੇ, ਸਿਰਫ ਕੁਝ ਕੁ ਦੱਸੇ ਨੇ ਜਿਹੜੇ ਮੈਨੂੰ ਨਜ਼ਰ ਆਉਂਦੇ ਨੇ, ਵੈਸੇ ਹੋਰ ਵੀ ਤੈਨੂੰ ਗਾਉਂਦੇ ਪਏ ਨੇ, ਹੋਰ ਕੇਤੇ ਤੁਧ ਨੂੰ ਗਾਵਣ ਸੇ ਮੈਂ ਚਿੱਤ ਨਾ ਆਵਣ, ਨਾਮ ਕਿਆ ਵਿਚਾਰੇ। ਕਹਿਣ ਲੱਗੇ ਮੈਨੂੰ ਸਮਝ ਕੋਈ ਨੀ, ਪਤਾ ਨੀ ਕਿੰਨੇ ਕੁ ਤੈਨੂੰ ਗਾ ਰਹੇ ਨੇ। ਹਜ਼ੂਰ ਨੇ ਇਹ ਅੱਜ ਦੀ ਪੌੜੀ ਵਿੱਚ ਕਿਹਾ। ਕਹਿਣ ਲੱਗੇ ਅਣਗਿਣਤ ਨੇ ਜਿਹੜੇ ਉਹਦੇ ਧਰਮ ਨਾਲ ਜੁੜੇ ਨੇ। ਅੱਜ ਭਾਦੋ ਦਾ ਮਹੀਨਾ ਆਰੰਭ ਹੋਇਆ, ਮੈਂ ਇਸ ਕਰਕੇ 5 ਮਿੰਟ ਪਹਿਲਾਂ ਥੋੜੀ ਜਿਹੀ ਸਮਾਪਤੀ ਕੀਤੀ ਪੌੜੀ ਦੀ। ਹਜ਼ੂਰ ਨੇ ਅੱਜ ਦੇ ਮਹੀਨੇ ਵਿੱਚ ਸਾਨੂੰ ਕੁਝ ਉਪਦੇਸ਼ ਦਿੱਤਾ ਹੈ, ਭਾਈ ਸਾਹਿਬ ਹੋਰੀ ਪੜ੍ਹ ਕੇ ਵੀ ਗਏ ਨੇ। ਹਜ਼ੂਰ ਕਹਿੰਦੇ ਭਾਦੋਵੇਂ ਭਰਮ ਭੁਲਾਣੀਆਂ, ਦੂਜਾ ਲੱਗਾ ਹੇਠ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਸ। ਕਹਿੰਦੇ ਨੇ ਭਾਦੋ ਦਾ ਮਹੀਨਾ ਚੜ੍ਹ ਗਿਆ ਨਾ ਸੱਜਣਾ, ਜੇ ਤਾਂ ਭਰਮ ਵਿੱਚ ਪੈ ਗਏ, ਜੇ ਤੈਨੂੰ ਪ੍ਰਭੂ ਦਾ ਨਾਮ ਭੁੱਲ ਗਿਆ, ਦੁਬਦਾ ਵਿੱਚ ਪੈ ਕੇ ਭਟਕ ਗਿਓ, ਤੇ ਲੱਖਾਂ ਸ਼ਿੰਗਾਰ ਭਾਵੇਂ ਤੂੰ ਕਰ ਲੈ, ਕਰਮ ਕਾਂਡਾਂ ਦੇ ਤੇਰੇ ਕਿਸੇ ਅਰਥ ਨਹੀਂ, ਜੇ ਤੈਨੂੰ ਪਿਆਰੇ ਦੀ ਸੇਧ ਨਾ ਮਿਲੀ ਤਾਂ। ਸਾਹਿਬ ਨੇ ਬਾਣੀ ਵਿੱਚ ਵੀ ਕਿਹਾ ਨਾ ਤਿੰਨ ਸਖੀ ਤਾਜਲ ਹਾਰ ਤੰਬੋਲ ਸਦਾ ਕੀ ਸਾਜਿਆ ਸੋਲਾ ਕੀ ਸ਼ਿੰਗਾਰ ਕੇ ਅੰਜਨ ਪਾਜਿਆ ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ ਜੇ ਕੰਤ ਨਹੀਂ ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ ਜਿਤ ਦਿਨ ਦੇ ਬਿਨਸੀ ਤਿਤ ਵੇਲੇ ਕਹਿ ਸਨ ਪ੍ਰੇਤ ਤਿੰਨ ਇੱਕ ਗੱਲ ਭਾਦੋ ਦੇ ਮਹੀਨੇ ਵਿੱਚ ਚੇਤੇ ਰੱਖੀ ਅੱਜ ਤੂੰ ਕਿਸੇ ਦਾ ਪਿਤਾ ਹੈ ਕਿਸੇ ਦਾ ਪੁੱਤਰ ਹੈ ਕਿਸੇ ਦਾ ਪਤੀ ਹੈ ਜਾਂ ਔਰਤ ਕਿਸੇ ਦੀ ਮਾਂ ਕਿਸੇ ਦੀ ਪਤਨੀ ਕਿਸੇ ਦੀ ਧੀ ਏ ਜਿੱਦਣ ਤੇਰੇ ਸਰੀਰ ਵਿੱਚੋਂ ਸਵਾਸ ਨਿਕਲ ਗਏ ਉਦਣ ਘਰ ਦੇ ਕਹਿਣਗੇ ਛੱਡੋ ਹੁਣ ਤਾਂ ਇਹ ਪ੍ਰੇਤ ਬਣ ਗਏ ਕਹਿਣਗੇ ਜਿਤ ਦਿਨ ਦੇਹ ਬਿਨਸੀ ਤਿਤ ਵੇਲਾ ਕਹਿਸਨ ਪ੍ਰੇਤ ਹਜ਼ੂਰ ਨੇ ਬਾਣੀ ਵਿੱਚ ਬਚਨ ਕੀਤਾ ਘਰ ਕੀ ਨਾਰ ਪੂਰਾ ਤਨ ਲਾਗੀ ਉਹ ਤੋਂ ਭੂਤ ਭੂਤ ਕਰ ਭਾਗੀ ਭਗਤ ਰਵਿਦਾਸ ਜੀ ਗੁਰੂ ਤੇਗ ਬਹਾਦਰ ਜੀ ਕਹਿੰਦੇ ਘਰ ਕੀ ਨਾਰ ਬਹੁਤ ਹੀ ਤਜਾਚੋ ਸਦਾ ਰਹਿਤ ਸੰਗ ਲਾਗੀ ਜਦ ਹੀ ਹੰਸ ਤਜੀ ਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਜਿਤ ਦਿਨ ਦੇ ਬਿਨਸੀ ਤਿਤ ਵੇਲਾ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਤ ਜਿੱਦਣ ਲੈਣ ਆ ਗਏ ਨਾ ਉਦਣ ਉਹਨਾਂ ਨੇ ਭੇਤ ਨਹੀਂ ਦੇਣਾ ਕਿਸੇ ਨੂੰ ਤੇਰੇ ਘਰ ਪਹਿਲਾਂ ਚਿੱਠੀ ਨਹੀਂ ਭੇਜਣੀ ਵੀ ਇਸ ਦਿਨ ਤੈਨੂੰ ਸ਼ਾਮ ਨੂੰ ਲੈ ਜਾਣਾ ਕਹਿੰਦੇ ਤੈਨੂੰ ਵੀ ਭੇਤ ਨਹੀਂ ਮਿਲਣਾ ਹੋ ਸਕਦਾ ਜਿਸ ਦਿਨ ਤੇਰਾ ਸਮਾਂ ਆਵੇ ਤੈਨੂੰ ਇੱਕ ਖਿਨ ਵੀ ਪਹਿਲਾਂ ਪਤਾ ਨਾ ਲੱਗੇ ਕਿ ਅੱਜ ਮੈਂ ਦੁਨੀਆਂ ਤੋਂ ਕੂਚ ਕਰ ਦੇਣਾ ਹਜ਼ੂਰ ਨੇ ਤਾਂ ਹੀ ਤਾਂ ਕਿਹਾ ਕਿ ਕਹਿਣ ਲੱਗੇ ਮਮ ਸਰ ਮੂਵੇ ਅਜ਼ਰਾਇਲ ਗ੍ਰਸਤ ਹੈ ਦਿਲ ਹੇਚ ਨਾ ਦਾਨੀ ਮੇਰੇ ਸਿਰ ਦੇ ਕੇਸਾਂ ਨੂੰ ਮੌਤ ਨੇ ਪਕੜਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਦਾ ਜਿਸ ਦਿਨ ਦੇ ਬਿਨਸੀ ਤਿਤ ਵੇਲਾ ਕਹਿਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਣੀ ਭੇਟ ਛੱਡ ਖੜੋਤੇ ਖਿਨਾ ਮਾਹੇ ਜਿਨ ਚੋਂ ਲੱਗਾ ਖੇਤ ਹੱਥ ਮਰੋੜਾ ਤਨ ਕਪੈ ਸਿਉਂ ਹੋਵਾ ਸੇਤ ਜਿਹਾ ਬੀਜੈ ਸੋ ਲੁਣੈ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਗੋਇੰਦ ਪ੍ਰਭ ਦੇਤ ਪਰ ਕਹਿਣ ਲੱਗੇ ਸੇ ਭਾਦਵੇਂ ਨਰਕ ਨਾ ਪਾਈਐ ਗੁਰ ਰੱਖਣ ਵਾਲਾ ਖੇਤ ਕਹਿੰਦੇ ਜਿੱਦਣ ਸਮਾਂ ਆਇਆ ਸਾਰੇ ਛੱਡ ਕੇ ਚਲੇ ਗਏ ਛੱਡ ਖੜੋਤੇ ਖਿਨੈ ਮਾਏ ਜਿਨ ਚੋਂ ਲੱਗਾ ਖੇਤ ਗੁਰੂ ਕਲਗੀ ਵਾਲੇ ਨੇ ਇੱਕ ਬਚਨ ਕਿਹਾ ਸਾਹਿਬ ਕਹਿੰਦੇ ਮੈਂ ਖੁਦ ਅੱਖਾਂ ਨੂੰ ਤੱਕਿਆ ਦੁਨੀਆਂ ਨੂੰ ਕਹਿੰਦੇ ਕਿਸੇ ਅਮੀਰ ਦੀ ਮੌਤ ਹੋ ਗਈ ਪੁੱਤਰ ਧੀਆਂ ਸਾਰੇ ਇਕੱਠੇ ਹੋ ਗਏ ਕਹਿੰਦੇ ਉਹਦਾ ਇਸ਼ਨਾਨ ਕਰਾਇਆ ਘਰ ਵਾਲੀ ਨੇ ਵੀ ਕਿਹਾ ਹੁਣ ਛੱਡੋ ਕਿ ਮਿੱਟੀ ਤੋਂ ਲੈਣਾ ਭੂਤ ਬਣ ਕੇ ਕਿਤੇ ਘਰ ਨਾ ਆ ਜਾਏ ਕਹਿੰਦਾ ਦੁਨੀਆਂ ਤੈਨੂੰ ਨੇ ਨਹੀਂ ਕਰਦੀ ਕਹਿਣ ਲੱਗੇ ਅਸਲੀਅਤ ਇਹੀ ਅਜੇ ਅਰਸੀ ਫੂਕ ਕੇ ਨਹੀਂ ਆਏ ਪਹਿਲਾਂ ਕਹਿੰਦੇ ਨੇ ਰਾਤ ਨੂੰ ਸਾਰੇ ਆਪਾਂ ਇਕੱਠੇ ਹੋ ਜਾਈਏ ਜਿਹੜਾ ਕੁਝ ਬਾਪੂ ਨੇ ਇਕੱਠਾ ਕੀਤਾ ਇਹ ਭੋਗ ਤੋਂ ਪਹਿਲਾਂ ਵੰਡਣ ਦਾ ਪ੍ਰਬੰਧ ਕਰੀਏ ਆਪਾਂ ਵੰਡੀਏ ਇਹਨਾਂ ਕੁਝ ਇਕੱਠਾ ਕੀਤਾ ਸ਼ਬਦ ਕਹਿੰਦੇ ਤੌਤਨ ਤਿਆਗ ਈ ਸੁਣ ਵੇ ਜੜ ਪ੍ਰੇਤ ਬਖਾਨ ਤ੍ਰਿਆ ਭੱਜ ਜਾਏ ਕਹਿੰਦੇ ਨੇ ਪੁੱਤਰ ਕਲੱਤਰ ਸਮੁੱਤਰ ਸਖਾਂ ਇਸ ਬੇਗ ਨਕਾਰੋ ਐਸ ਦਹਿ ਹੈ ਭੌਣ ਭੰਡਾਰ ਧਰਾਧਰ ਜੇਤਕ ਛਾਦਿਤ ਪ੍ਰਾਣ ਬੇਗਾਨ ਕਹਿ ਹੈ ਕਹਿੰਦੇ ਖਿਨ ਵਿੱਚ ਛੱਡ ਖੜੋਤੇ ਖਿਨੈ ਮਾਏ ਜਿਨ ਚੋਂ ਲੱਗਾ ਖੇਤ ਜਦੋਂ ਮੌਤ ਆਈ ਹੱਥ ਮਰੋੜੈ ਸੱਜਣਾ ਇਸ ਤਰ੍ਹਾਂ ਛੇਤੀ ਕੀਤੇ ਜਿੰਦ ਨਹੀਂ ਨਿਕਲਦੀ ਤਨ ਕਪੈ ਸਰੀਰ ਕੰਬਦਾ ਸਿਉਂ ਹੋਵਾ ਸੇਤ ਜਿਹੜਾ ਖੂਨ ਕਰਕੇ ਅੱਗੇ ਰੰਗਤ ਵਿੱਚ ਇੱਕੋ ਦਮ ਚਿੱਟਾ ਪੂਣੀ ਹੋ ਗਿਆ ਸੇਤ ਦਰ ਤੇ ਚਿੱਟਾ ਹੋ ਗਿਆ ਸਿਉਂ ਹੋਵਾ ਸੇਤ ਕਹਿਣ ਲੱਗੇ ਫਿਰ ਪਿਆਰਿਆ ਜਿਹਾ ਬੀਜੈ ਸੋ ਲੁਣੈ ਜੋ ਕੁਝ ਬੀਜਿਆ ਸੀ ਹੁਣ ਵੱਢ ਕੇ ਤੁਰ ਪੋ ਕਰਮਾ ਸੰਧੜਾ ਖੇਤ ਜਿਹੜੇ ਕਰਮ ਕਮਾਏ ਖੇਤ ਵਿੱਚ ਬੀਜ ਬੀਜੀ ਕਰਮਾ ਸੰਧੜਾ ਖੇਤ ਨਾਨਕ ਪ੍ਰਭ ਸ਼ਰਨਾਗਤੀ ਚਰਨ ਗੋਤ ਪ੍ਰਭ ਦੇਸ ਪਰ ਕਿਹੜੇ ਭਾਦੋਂ ਦੇ ਮਹੀਨੇ ਨਰਕ ਵਿੱਚ ਨਹੀਂ ਜਾਂਦੇ ਕਹਿਣ ਲੱਗੇ ਸੇ ਭਾਦਵੇਂ ਨਰਕ ਨਾ ਪਾਈਏ ਗੁਰ ਰੱਖਣ ਵਾਲਾ ਖੇਤ ਜਿਨ੍ਹਾਂ ਨੂੰ ਰੱਖਣ ਵਾਲਾ ਗੁਰੂ ਹੈ ਉਹ ਕਦੀ ਇਸ ਨਰਕਾਂ ਵਿੱਚ ਨਹੀਂ ਪੈਂਦੇ ਸਹਿਬ ਕਿਰਪਾ ਕਰੇ ਮੈਂ ਸੰਖੇਪ ਜੀ ਅਰਜ਼ ਕੀਤੀ ਇਸ ਪੌੜੀ ਦੀ ਕਿ ਜਿਹੜੇ ਧਰਮ ਕਮਾ ਰਹੇ ਨੇ ਹੁਣ ਇਸ ਤਸਵੀਰ ਦਾ ਦੂਜਾ ਪਾਸਾ ਵੀ ਜਿਹੜੇ ਕੁਕਰਮ ਕਮਾਉਂਦੇ ਨੇ ਉਹਨਾਂ ਵਿੱਚ ਮੂਰਖ ਨੇ ਉਹਨਾਂ ਵਿੱਚ ਚੋਰ ਨੇ ਉਹਨਾਂ ਵਿੱਚ ਨਿੰਦਕ ਨੇ ਉਹਨਾਂ ਵਿੱਚ ਹਰਾਮ ਖੋਰ ਕਰਾਇਆ ਮਾਲ ਖਾਣ ਵਾਲੇ ਨੇ ਸਾਹਿਬ ਨੇ ਉਹਨਾਂ ਦੇ ਸਭ ਦਾ ਜ਼ਿਕਰ ਕੀਤਾ ਕੱਲ ਨੂੰ ਉਸ ਪੌੜੀ ਦੀ ਆਪਾਂ ਆਰੰਭਤਾ ਕਰਾਂਗੇ ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੀ ਬੋਲਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਦੇਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।